ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮੰਨਦੇ ਗੁਰੂ ਰੂਪ ਪਿਆਰੀ ਸਤਸੰਗਤ ਜੀ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦੇ ਮਨ ਬਿਰਤੀਆਂ ਇਕਾਗਰ ਕਰਦੇ ਆ। ਗੱਜ ਕੇ ਬੋਲਣਾ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਦੋਂ ਉਹ ਪਰਮਾਤਮਾ ਇਸ ਮਨ ਦੇ ਉੱਤੇ ਮਿਹਰ ਕਰਦਾ ਹੈ, ਕਿਰਪਾ ਕਰਦਾ ਹੈ, ਤਾਂ ਇਸ ਮਨ ਨੂੰ ਮਨੁੱਖ ਸਰੀਰ ਦੇ ਅੰਦਰ ਭੇਜਦਾ ਹੈ, ਮਨੁੱਖ ਜਨਮ ਦੇ ਅੰਦਰ ਭੇਜਦਾ ਹੈ ਕਿ ਜਾ ਮਨਾ, ਤੇਰੀ ਜਿਹੜੀ ਉਹ ਜੀਵਨ ਯਾਤਰਾ ਸੀ 84 ਦਾ ਗੇੜ ਜਿਹੜਾ ਹੈ, ਉਸ ਨੂੰ ਸਮਾਪਤ ਕਰਨ ਦਾ ਸਮਾਂ ਆ ਗਿਆ, ਤੇ ਜਾਂ ਤੈਨੂੰ ਉਹ ਜਨਮ ਦਿੱਤਾ ਜਾਂਦਾ ਹੈ ਜਿਸ ਜਨਮ ਅੰਦਰ ਜਾ ਕੇ ਤੂੰ ਆਪਣਾ ਉਹ ਗੇੜ ਜਿਹੜਾ ਹੈ, ਆਪਣਾ ਸਰਕਲ ਜਿਹੜਾ ਹੈ, ਉਹਨੂੰ ਖਤਮ ਕਰ ਸਕਦਾ ਹੈ। ਔਰ ਇਹ ਗੱਲ ਸੱਚ ਹੈ ਕਿ ਅਸੀਂ ਇਸ ਜਨਮ ਦੇ ਅੰਦਰ ਕੇਵਲ ਤਾਂ ਕੇਵਲ 84 ਦੇ ਗੇੜ ਵਿੱਚੋਂ ਬਾਹਰ ਨਿਕਲਣ ਲਈ ਆਏ ਹਾਂ। ਪਰ ਵਿਚਾਰ ਕਰਨਾ, ਇਸ ਜਨਮ ਵਿੱਚ ਆ ਕੇ ਜਿਹੜਾ ਮਨ ਹੈ ਨਾ, ਇਹ ਮੋਹ ਮਾਇਆ ਚ ਜ਼ਿਆਦਾ ਫਸ ਗਿਆ, ਔਰ ਇੰਨਾ ਕੁ ਜ਼ਿਆਦਾ ਫਸ ਗਿਆ ਕਿ ਇਹਦਾ ਨਿਕਲਣਾ ਔਖਾ ਹੋ ਗਿਆ। ਤੇ ਵਿਚਾਰ ਕਰਨਾ, ਗੁਰੂ ਸਾਹਿਬ ਨੇ ਇਸ ਮਨ ਨੂੰ ਇਸ ਮਾਇਆ ਵਿੱਚੋਂ, ਇਸ ਜਾਲ ਵਿੱਚੋਂ ਕਿਵੇਂ ਨਿਕਲਣਾ, ਇਹਦੀ ਸਿੱਖਿਆ ਦਿੰਦੇ ਆ, ਇਹਨੂੰ ਸਮਝਾਉਂਦੇ ਆ ਕਿ ਮਨਾ ਇੱਥੋਂ ਤੋਂ ਕਿਵੇਂ ਨਿਕਲ ਸਕਦਾ। ਤੇ ਆਓ ਵਿਚਾਰ ਕਰੀਏ, ਭਗਤ ਕਬੀਰ ਸਾਹਿਬ ਜਿਹੜੇ ਨੇ 329 ਅੰਗ ਦੇ ਉੱਤੇ ਪ੍ਰਮਾਣ ਕਰਨ ਲੱਗੇ। ਦੇਖੋ, ਜਿਹਨਾਂ ਭਗਤਾਂ ਨੇ, ਜਿਹੜੇ ਗੁਰੂਆਂ ਨੇ ਸਾਨੂੰ ਸਮਝਾਉਣਾ ਕੀਤਾ ਹੈ, ਜਿਸ ਜਾਲ ਵਿੱਚ ਅਸੀਂ ਫਸੇ ਹਾਂ, ਉਸ ਜਾਲ ਵਿੱਚੋਂ ਨਿਕਲ ਚੁੱਕੇ ਆ, ਤਾਂ ਉਹਨਾਂ ਦਾ ਤਜਰਬਾ ਹੈ ਜ਼ਿੰਦਗੀ ਦਾ, ਤਾਂ ਉਹ ਸਾਨੂੰ ਉਪਦੇਸ਼ ਦਿੰਦੇ ਨੇ, ਸਮਝਾਉਂਦੇ ਨੇ ਕਿ ਅਸੀਂ ਕਿਵੇਂ ਨਿਕਲ ਸਕਦੇ ਹਾਂ। ਕਿਉਂਕਿ ਕੋਈ ਵੀ ਪ੍ਰਾਣੀ ਅਗਰ ਕਿਸੇ ਕੋਲੋਂ ਕੋਈ ਕੰਮ ਕਰਾਉਣਾ ਚਾਹੁੰਦਾ ਹੈ, ਤੇ ਕਰਾ ਉਹੀ ਸਕਦਾ ਜਿਹੜਾ ਉਹ ਕੰਮ ਕਰ ਚੁੱਕਾ। ਜਿਹਨੇ ਆਪ ਅਜੇ ਉਹ ਕੰਮ ਨਹੀਂ ਕੀਤਾ, ਉਹ ਕਿਸੇ ਕੋਲ ਕਰਾ ਨਹੀਂ ਸਕਦਾ। ਤੇ ਕਬੀਰ ਸਾਹਿਬ ਦੱਸਣ ਲੱਗੇ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ, ਸੰਸਾਰ ਨੂੰ ਇੱਕ ਸੋਝੀ ਦੇਣ ਲੱਗੇ, ਗਿਆਨ ਦੇਣ ਲੱਗੇ, ਪ੍ਰਕਾਸ਼ ਕਰਨ ਲੱਗੇ। ਕਹਿਣ ਲੱਗੇ, ਇੱਕ ਕੰਮ ਕਰਿਓ, 329 ਅੰਗ ਦੇ ਉੱਤੇ ਪੜ੍ਹਿਓ। ਕਹਿਣ ਲੱਗੇ, ਨਾਮ ਮੈਂ ਯੋਗ ਧਿਆਨ ਚਿੱਤ ਲਾਇਆ, ਬਿਨ ਬੈਰਾਗ ਨਾ ਸੁੱਟੇ ਸਮਾਇਆ। ਉਹ ਵਿਚਾਰ ਕਰੀਏ, ਕਹਿੰਦੇ ਨਾ ਮੈਂ ਯੋਗ ਧਿਆਨ ਚਿੱਤ ਲਾਇਆ, ਕਹਿੰਦੇ ਮੈਂ ਇਸ ਜੀਵਨ ਦੇ ਅੰਦਰ ਮੈਂ ਦਾ ਆਪਾਂ ਮਨ ਦੀ ਪੁਕਾਰ ਆ, ਮਨ ਦਾ ਜੋ ਬਲਬਲਾ ਉਹ ਦੱਸਦੇ ਪਏ ਨੇ। ਕਹਿੰਦੇ ਮੈਂ ਇੰਨਾ ਯੋਗ, ਕਹਿੰਦੇ ਮੈਂ ਇਸ ਜਨਮ ਦੇ ਅੰਦਰ ਇਸ ਸਰੀਰ ਵਿੱਚ ਰਹਿੰਦਿਆਂ ਕੁਝ ਯੋਗ ਨਹੀਂ ਕਮਾਇਆ। ਧਿਆਨ ਦੇਣਾ, ਯੋਗ ਤੋਂ ਭਾਵ ਕੀ ਹੈ ਕਿ ਮੈਂ ਹੱਠ ਯੋਗ ਕੋਈ ਨਹੀਂ ਕੀਤਾ। ਅੱਗੇ ਲਿਖਿਆ ਧਿਆਨ ਚਿੱਤ ਲਾਇਆ। ਹੁਣ ਵਿਚਾਰ ਕਰਨਾ, ਆਪਾਂ ਧਿਆਨ ਚਿੱਤ ਲਾਇਆ ਅੱਖਰ ਜਦੋਂ ਪੜ੍ਹਾਂਗੇ ਤੇ ਸਾਡੇ ਮਨ ਵਿੱਚ ਇੱਕ ਚੀਜ਼ ਪੈਦਾ ਹੋਊਗੀ ਕਿ ਗੁਰਬਾਣੀ ਸਾਰੀ ਕਹਿੰਦੀ ਧਿਆਨ ਲਾਉਣ ਲਈ, ਤਾਂ ਕਬੀਰ ਸਾਹਿਬ ਕਹਿੰਦੇ ਨਾ ਮੈਂ ਯੋਗ ਧਿਆਨ ਚਿੱਤ ਲਾਇਆ, ਮੈਂ ਧਿਆਨ ਲਾਇਆ ਹੀ ਨਹੀਂ। ਸਾਰੀ ਗੁਰਬਾਣੀ ਦੇ ਧਿਆਨ ਦੀ ਗੱਲ ਕਰਦੀ, ਉਹ ਕਹਿੰਦੇ ਮੈਂ ਧਿਆਨ ਲਾਇਆ ਹੀ ਨਹੀਂ। ਇਹ ਕਿੱਦਾਂ ਹੋ ਸਕਦਾ? ਬੜੀ ਹੈਰਾਨਗੀ ਵਾਲੀ ਗੱਲ ਹੈ ਨਾ। ना मैं योग ध्यान चित लाया, कहिंदे मैं ना कोई योग किया ना कोई मैं ध्यान लाया। आप जी विचार करना जरा, अगे लिखे उन्होंने बिन बैराग मैं चुप समाया। योग ते ध्यान दे नाल माया जो नहीं छुटिया जाना, बैराग चाहिए। ठीक है, हुण बैराग की चीज है? बैराग नाम तो पैदा होंदा, बैराग शब्द तो पैदा होंदा, सदा बैराग नहीं पैदा होंदा। हुण योग भी कला है, ध्यान भी कला है। आप जी जिंदगी दे विच विचार करके देखियो कि जिन्ना चिर दो चीजां दा संबंध ना हो उन्ना चिर गल नहीं बनती। कहिंदे किवें नहीं बनती? हुण लिखा ना मैं योग ध्यान चित लाया, ना मैं योग की कमाई की, ना मैं ध्यान लाया। आप जी ने शायद जिंदगी विच विचारिया होवे कि दोनों का मिलाप चाहिए, इत्थे मिलाप नहीं है, ना योग का मिलाप ना ध्यान का मिलाप है। ध्यान किनू कहते? समाधि नू। कहिंदे मैं कोई समाधि नहीं लई। आप जी सुनते हो, अज भी सुनने को मिलता कई थावां ते, कई थाई कह रहा तुसी ध्यान लाओ। उन्होंने पूछा ध्यान किहदे नाल लाईए, ध्यान किहदे नाल लाईए? ध्यान लाओ, ध्यान दे नाल परमात्मा मिल जाता। पर धन गुरु नानक पातशाह कहते कल ध्यान नाल परमात्मा नहीं मिलता, ध्यान दे नाल कुछ चाहिए। पढ़ो की चाहिए? कहते धुन में ध्यान, दो जने का जोड़ चाहिए। कहने धुन में ध्यान, ध्यान में जानिया गुरमुख कथ कहानी। कहने धुन में ध्यान, कहते जो धुन नहीं है ना तो ध्यान नहीं टिक सकता। धुन की है? आवाज। आवाज कि जोड़ा असं गुरु को शब्द लिया पंजा पैर को अं शब्द की दात लें उन्होंने धुन कहते हैं। कहते ध्यान तो धुन दोनों कट्ठे हो गए तो परमात्मा तक पहुंचा जाना। किवें? आप जी ने गुरबाणी में पढ़िया गुरु साहब लिखे जैसे मात पिता बिन बाल ना हुई। कहते जिमें मां ते बाप दे मिलाप तो बगैर बच्चा पैदा नहीं हो सकता। बिंब बिना कैसे कपड़े तो ही। हुण बिंब बिना, बिंब पानी नूं कहिंदे आ। ध्यान दे साहब, अगर कोई औरत कपड़े धोने चाहुंदी है जे कला साबण है ते तां वी कपड़े दी मैल नहीं लगदी, जे कला पानी है ते तां वी कपड़े दी मैल नहीं लगदी। पानी दा ते साबण दा संबंध होएगा ते कपड़े दी मैल लथेगी, वरना मैल नहीं लथेगी। तुसी कपड़े नूं पानी विच डोबदे हो साफ नहीं हो जांदा। पानी नहीं है तुहाडे कोल, साबण हैगा है पर ध्यान देना तुसी साबण मारी जाओ झग नहीं बनदी ते कपड़ा साफ नहीं होंदा। इशारा करके कहिंदे दो दा संबंध चाहिए। कह लगे अच्छा, कह लगे विचार करो। वो कहते लिखा नाम है योग ध्यान चित लाया। चित की है? मेरे ख्याल च नहीं आया, मेरे कभी चेते च नहीं आया, मेरे हिरदे च ख्याल ही नहीं पैदा होया कहदा योग दा ते ध्यान दा। भी योग भी कला ते ध्यान भी कला। मैं कोई समाधि नहीं लाई, मैं कोई योग नहीं कमाई की, मैं कोई हठ योग नहीं किया। ध्यान देना एक हठ योग है, एक शब्द योग है। हठ योग की है, शब्द योग की है, दोवे च फर्क की है? कभी गौर करो, हठ योग च फर्क की है? हठ योग विच मैं कुछ बनना चाहना, हठ योग विच कुछ मैं बनना चाहना, मैं योगी बनना चाहना, मैं नाथ बनना चाहना। ठीक है, हठ योग का मतलब है मैं कुछ बनना चाहना। देखो तुम जो योग करते हैं, योग आसन लाते हैं, वो कुछ बनना चाहते हैं। किसी ने पूछा तुम की करते? कहना मैं योग करता पाया सी। कद ली? कुछ बनना चाहते ने, शरीर तंदुरुस्त रखना चाहते ने, मेरी सेहत ठीक रहे तो योग आसन करते पे ने, कुछ बनना चाहते ने। तो गुरु साहब बन कहते हठ योग की है? जिहड़ा कुछ बनना चाहता हठ योग आ, जिहड़ा मिटना चाहता वह शब्द योग आ। शब्द योग किदां दा है? ध्यान दिओ किदां दा है? जिवें कोई इंसान नदी के किनारे उत्ते खड़ा है, नदी के किनारे उत्ते खड़ा है, शब्द योग की चीज है। नदी के किनारे उत्ते खड़ा है तो पानी नूं आवाज मार रहा कि मैनूं राह दे, ਪਾਣੀ ਪੁੱਛਦਾ ਕੀ ਕਰਨਾ ਹੈ? ਕਹਿੰਦੇ ਮੈਂ ਤੇਰੇ 'ਚ ਡੁੱਬਣਾ ਚਾਹੁੰਦਾ, ਮੈਂ ਆਪਣੇ ਆਪ ਨੂੰ ਮਿਟਾਉਣਾ ਚਾਹੁੰਦਾ, ਉਹਨੂੰ ਸ਼ਬਦ ਜੋਗ ਕਹਿੰਦੇ ਆ, ਜੱਟ ਜੋਗ ਕੀ ਹੈ, ਮੈਂ ਕੁਝ ਬਣਨਾ ਚਾਹੁੰਦਾ। ਧਿਆਨ ਦੇਣਾ, ਗੁਰਬਾਣੀ ਸਾਨੂੰ ਕੀ ਸਿਖਾਉਂਦੀ ਹੈ? ਗੁਰਬਾਣੀ ਸਾਨੂੰ ਕਹਿੰਦੀ ਆਪਣੇ ਆਪ ਨੂੰ ਮਿਟਾ ਲੈ। ਗੁਰੂ ਸਾਹਿਬਾਂ ਨੇ ਸ਼ੁਰੂ ਹੀ ਇੱਥੋਂ ਕੀਤੀ, ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਕਹਿੰਦੇ ਜੇ ਮੇਰੇ ਨਾਲ ਦੋਸਤੀ ਕਰਨੀ ਹੈ, ਮੇਰੇ ਨਾਲ ਨਾਤਾ ਜੋੜਨਾ, ਸਭ ਤੋਂ ਪਹਿਲਾਂ ਮਰਨਾ ਕਬੂਲ ਕਰਕੇ ਫਿਰ ਆਈ। ਜੇ ਤੂੰ ਮਰਨਾ ਕਬੂਲ ਨਹੀਂ ਕੀਤਾ, ਸਾਰੀ ਉਮਰ ਗੁਰੂ ਘਰ ਆਉਂਦਾ ਰਹੀ, ਮੱਥਾ ਟੇਕਦਾ ਨਹੀਂ, ਤੈਨੂੰ ਸਮਾਰਗ ਦੀ ਸੋਝੀ ਨਹੀਂ ਆਉਣੀ। ਸਭ ਤੋਂ ਪਹਿਲਾਂ ਮਰਨਾ ਕਬੂਲ ਕਰਨਾ ਪੈਣਾ। ਤਾਂ ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਨਾ ਮੈਂ ਜੋਗ ਧਿਆਨ ਚਿੱਤ ਲਾਇਆ। ਤੇ ਆਪਾਂ ਗੱਲ ਕਰਦੇ ਪਏ ਸਾਂ ਕਿ ਬਿਨਾਂ ਸਾਬਣ ਤੇ ਪਾਣੀ ਦੇ ਸੰਬੰਧ ਤੋਂ ਕੱਪੜਾ ਧੁੱਪ ਨਹੀਂ ਸਕਦਾ। ਤੇ ਵਿਚਾਰ ਕਰਨਾ, ਬਿਨਾਂ ਸੁਰਤ, ਸੁਰਤ ਕੀ ਹੈ? ਧਿਆਨ, ਧਿਆਨ ਕੀ ਹੈ? ਪਾਣੀ। ਧਿਆਨ ਕੀ ਹੈ? ਪਾਣੀ। ਤੇ ਗੁਰੂ ਦਾ ਸ਼ਬਦ ਕੀ ਹੈ? ਸਾਬਣ। ਠੀਕ ਹੈ, ਗੁਰੂ ਸਾਹਿਬ ਨੇ ਲਿਖਿਆ ਹਰ ਇੱਕ ਚੀਜ਼ ਗੁਰਬਾਣੀ ਅੰਦਰ ਲਿਖੀ ਹੈ, ਪਰ ਆਪਾਂ ਨੇ ਵਿਚਾਰ ਨਹੀਂ ਕੀਤੀ। ਪਰ ਇਹ ਮਤ ਪਾਪਾ ਕੇ ਸੰਗ ਉਹ ਧੁੱਪ ਹੈ, ਨਾਵੇ ਕੇ ਸੰਗ ਨਾਮ ਸਾਬਣ ਹੈ, ਨਾਮ ਸਾਬਣ ਹੈ। ਤੇ ਗੁਰੂ ਸਾਹਿਬਨ ਕਹਿਣ ਲੱਗੇ ਇਕੱਲਾ ਸਾਬਣ ਕੁਛ ਨਹੀਂ ਕਰ ਸਕਦਾ, ਨਾਲ ਪਾਣੀ ਚਾਹੀਦਾ। ਤੇ ਗੁਰੂ ਸਾਹਿਬਨ ਕਹਿੰਦੇ ਗੁਰੂ ਦਾ ਸ਼ਬਦ ਇਕੱਲਾ ਕੁਛ ਨਹੀਂ ਕਰਦਾ, ਨਾਲ ਧਿਆਨ ਚਾਹੀਦਾ। ਹੁਣ ਧਿਆਨ ਸ਼ਬਦ ਨਾਲ ਜੁੜਦਾ ਹੈ, ਨਾਤਾ ਜੁੜਦਾ ਹੈ, ਤੇ ਕੀ ਹੈ? ਮਨ ਧੁੱਪ ਜਾਂਦਾ ਹੈ। ਪਰ ਸ਼ਬਦ ਕੋਲ ਨਾ ਹੋਵੇ, ਇਕੱਲਾ ਧਿਆਨ ਹੀ ਹੋਵੇ, ਇਹਨੂੰ ਸਮਾਧੀ ਕਹਿੰਦੇ ਆ, ਇਹਦੇ ਨਾਲ ਮਨ ਨਹੀਂ ਧੁੱਪਦਾ ਕਦੇ ਵੀ। ਤੇ ਭਗਤ ਕਬੀਰ ਸਾਹਿਬਨ ਕਹਿੰਦੇ, ਕਹਿੰਦੇ ਨਾ ਮੈਂ ਜੋਗ ਧਿਆਨ ਚਿੱਤ ਲਾਇਆ। ਕਹਿੰਦੇ ਮੈਂ ਆਪਣੀ ਜ਼ਿੰਦਗੀ ਅੰਦਰ, ਮੇਰੇ ਹਿਰਦੇ ਅੰਦਰ, ਮੇਰੇ ਖਿਆਲ ਵਿੱਚ ਕਦੀ ਪੈਦਾ ਵੀ ਨਹੀਂ ਹੋਇਆ ਕਿ ਮੈਂ ਯੋਗ ਆਸਣ ਲਾਉਣਾ ਤੇ ਮੈਂ ਸਮਾਧੀ ਲਾਉਣੀ ਹੈ, ਮੇਰੇ ਨਹੀਂ ਮਨ 'ਚ ਪੈਦਾ ਹੋਇਆ। ਪੁੱਛਿਆ ਫਿਰ, ਕਹਿੰਦੇ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਬਿਨ ਬੈਰਾਗ ਨਿਛੁੱਟ ਸਮਾਇਆ। ਹੁਣ ਧਿਆਨ ਦੇਣਾ, ਕਹਿੰਦੇ ਬਿਨਾਂ ਬੈਰਾਗ ਤੋਂ ਇਹ ਮਨ ਜਿਹੜਾ ਮਾਇਆ ਤੋਂ ਛੁੱਟ ਨਹੀਂ ਸਕਦਾ, ਸੰਸਾਰ ਦੇ ਵਿੱਚੋਂ ਪਰਾ ਨਹੀਂ ਹੋ ਸਕਦਾ, ਉਹਦੇ ਬੰਧਨ ਚੋਂ ਛੁੱਟ ਨਹੀਂ ਸਕਦਾ। ਕਹਿੰਦੇ ਮੈਂ ਬੜਾ ਹੈਰਾਨ ਹੋਇਆ ਵੀ ਇਹ ਗੱਲ ਬਣਨੀ ਤਾਂ ਹੀ ਹੈ। ਹੁਣ ਧਿਆਨ ਦੇਣਾ, ਆਪ ਜੀ ਵਿਚਾਰ ਕਰਨਾ ਜ਼ਰਾ, ਇੱਕ ਕਾਰਜ ਹੈ, ਇੱਕ ਕਾਰਨ ਹੈ, ਇੱਕ ਕਾਰਜ ਆ, ਇੱਕ ਕਾਰਨ ਹੈ। ਕੋਈ ਵੀ ਕਾਰਜ ਬਿਨਾਂ ਕਾਰਨ ਤੋਂ ਨਹੀਂ ਹੋ ਸਕਦਾ। ਜਿਸ ਕਾਰਜ ਵਿੱਚ ਕੋਈ ਕਾਰਨ ਨਹੀਂ ਹੈ, ਜਿਸ ਕਾਰਜ ਵਿੱਚ ਕੋਈ ਕਾਰਨ ਨਹੀਂ ਹੈ, ਉਹ ਕੰਮ ਕਰਨ ਲੱਗਿਆ ਮਨ ਟਿਕਦਾ ਨਹੀਂ ਹੈ। ਕੋਈ ਬੰਦਾ ਕਹੇ ਆ ਫਲਾਣਾ ਕੰਮ ਕਰਦਾ ਪਿਆ, ਕਦਲੀ ਕਰਦਾ, ਕਦਲੀ ਕਰਦਾ, ਪੁੱਛਿਆ ਕਦਲੀ ਕਰਨ ਦਿਆ, ਇਹਦਾ ਮਤਲਬ ਕੋਈ ਕਾਰਨ ਹੈ ਤੇ ਕੋਈ ਕਾਰਜ ਹੈ, ਕੋਈ ਕਾਰਨ ਨਹੀਂ ਹੈ, ਕੋਈ ਕਾਰਜ ਨਹੀਂ ਹੈ। ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਪਾਤਸ਼ਾਹ ਆਪ ਜੀ ਨੂੰ ਦੱਸਦੇ ਪਏ ਆ ਕਿ ਜਿੰਨਾ ਚਿਰ ਕੋਈ ਕਾਰਨ ਨਹੀਂ ਹੈ, ਕੋਈ ਕਾਰਜ ਨਹੀਂ ਹੈ, ਅਗਰ ਕੋਈ ਕਾਰਜ ਹੈ ਤਾਂ ਕੋਈ ਕਾਰਨ ਹੋਏਗਾ। ਹੁਣ ਵਿਚਾਰ ਕਰਨਾ, ਕਬੀਰ ਸਾਹਿਬ ਨੇ ਗੱਲਾਂ ਕੀਤੀਆਂ, ਕਹਿੰਦੇ ਇੱਕ ਯੋਗ, ਇੱਕ ਧਿਆਨ, ਇੱਕ ਬੈਰਾਗ। ਬੈਰਾਗ ਨਾਮ ਤੋਂ ਪੈਦਾ ਹੁੰਦਾ, ਤਿੰਨ ਚੀਜ਼ਾਂ ਦੀ ਗੱਲ ਕੀਤੀ ਉਹਨਾਂ ਨੇ, ਅੱਗੇ ਜਾ ਕੇ ਨਾਮ ਵੀ ਆਏਗਾ। ਠੀਕ ਹੈ, ਹੁਣ ਕਬੀਰ ਸਾਹਿਬ ਨੇ ਤਿੰਨ ਗੱਲਾਂ ਕਰਦੇ ਪਏ ਨੇ ਕਿ ਯੋਗ, ਧਿਆਨ ਤੇ ਬੈਰਾਗ। ਹੁਣ ਆਪਾਂ ਵਿਚਾਰ ਕਰਨੀ ਕਿ ਕਾਰਨ ਕੀ ਹੈ ਬੈਰਾਗੀ ਹੋਣ ਦਾ। ਠੀਕ ਹੈ, ਅਗਰ ਮੈਂ ਕਾਰਜ ਕਰਨਾ ਹੈ, ਮੈਂ ਬੈਰਾਗੀ ਹੋਣਾ ਹੈ, ਕਾਰਜ ਹੈ, ਕਾਰਨ ਕੀ ਹੈ, ਕਾਰਨ ਕੀ ਹੈ? ਤੇ ਵਿਚਾਰ ਕਰਨਾ, ਭਗਤ ਕਬੀਰ ਸਾਹਿਬਾਂ ਨੇ ਹੀ 338 ਅੰਗ ਦੇ ਉੱਤੇ ਆਪਣੀ ਬਾਣੀ ਅੰਦਰ ਹੀ ਲਿਖਦੇ ਆ। ਕੀ ਲਿਖਦੇ? ਦੋ ਚੀਜ਼ਾਂ ਲਿਖਦੇ ਆ, ਪਹਿਲਾਂ ਕਾਰਨ ਲਿਖਦੇ ਆ, ਫਿਰ ਕਾਰਜ ਲਿਖਦੇ ਆ, ਦੋਨੋਂ ਇਕੱਠੇ ਲਿਖਦੇ ਆ। ਆਪ ਜੀ ਵਿਚਾਰ ਕਰਨਾ ਕੀ ਲਿਖਣ ਲੱਗੇ, ਆਪ ਜੀ ਸਮਝਾਉਣ ਲੱਗੇ। ਕਹਿੰਦੇ ਕਹਿ ਕਬੀਰ ਜੀਵਨ ਪਦ ਕਾਰਨ, ਕਹਿ ਕਬੀਰ ਜੀਵਨ ਪਦ ਕਾਰਨ। ਦੇਖੋ, ਕਹਿੰਦੇ ਤੈਨੂੰ ਜਿਹੜਾ ਇਹ ਸਮਾਂ ਮਿਲਿਆ ਨਾ, ਇਹ ਜੀਵਨ ਪਦਵੀ ਹਾਸਲ ਕਰਨ ਵਾਸਤੇ ਮਿਲਿਆ ਹੈ। ਕਾਰਨ ਕਿਹਨੂੰ ਕਹਿੰਦੇ? ਵਾਸਤੇ। ਜੀਵਨ ਪਦਵੀ ਕੀ ਚੀਜ਼ ਹੈ? ਜੀਵਨ ਪਦਵੀ ਕੀ ਚੀਜ਼ ਹੈ? ਇਹਦਾ ਮਨ ਆ ਤੇ ਤਨ ਹੈ, ਦੋ ਜਣੇ ਆ, ਮਨ ਤੇ ਤਨ ਦੋ ਜਣੇ ਆ। ਜੀਵਨ ਪਦਵੀ ਦਾ ਮਤਲਬ ਕੀ ਹੈ ਵਿਚਾਰ ਕਰਨਾ ਜਰਾ। ਸਰੀਰ ਦਾ ਜਨਮ ਹੋ ਗਿਆ ਮਾਂ ਤੇ ਬਾਪ ਦੇ ਮਿਲਾਪ ਨਾਲ, ਸਰੀਰ ਦਾ ਜਨਮ ਹੋ ਗਿਆ ਪਰ ਮੈਂ ਤਿਆਰ ਕਰਨਾ, ਅਜੇ ਸਾਡਾ ਜਨਮ ਨਹੀਂ ਹੋਇਆ, ਮਨ ਦਾ ਜਨਮ ਨਹੀਂ ਹੋਇਆ। ਕਹੋ ਕਿ ਕਮਾਲ ਦੀ ਗੱਲ ਹੈ, ਮਨ ਦਾ ਜਨਮ ਨਹੀਂ ਹੋਇਆ, ਵਿਚਾਰ ਕਰਨਾ ਮਨ ਦਾ ਜਨਮ ਨਹੀਂ ਹੋਇਆ। ਕਹਿੰਦੇ ਕਿਉਂ ਨਹੀਂ ਹੋਇਆ, ਮਨ ਦਾ ਜਨਮ ਹੋਇਆ, ਮਨ ਅੰਦਰ ਬੈਠਾ ਹੈ। ਜੀ ਨਹੀਂ, ਸਰੀਰ ਜਨਮਿਆ, ਮਨ ਦਾ ਜਨਮ ਨਹੀਂ ਹੋਇਆ, ਮਨ ਅਜੇ ਮਰਿਆ ਹੈ। ਠੀਕ ਹੈ ਬਈ, ਮਨ ਮਰਿਆ ਹੈ। ਕਹਿੰਦੇ ਕਿਵੇਂ ਮਨ ਮਰਿਆ, ਬਾਣੀ ਚ ਪੜੋ। ਠੀਕ ਹੈ, ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਮਿੱਤ ਕਹੀਏ ਨਾਨਕਾ ਜਾਂ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜਿੰਨਾ ਚਿਰ ਇਸ ਮਨ ਦੀ ਪਰਮਾਤਮਾ ਨਾਲ ਪ੍ਰੀਤੀ ਨਹੀਂ ਪੈ ਜਾਂਦੀ, ਉਹਨਾਂ ਚਿਰ ਮਰਦਾ ਹੈ, ਮਰਿਆ ਹੈ। ਇਹਦਾ ਮਤਲਬ ਜੀਵਤ ਨਹੀਂ ਹੋਇਆ, ਇਹਦਾ ਜਨਮ ਨਹੀਂ ਹੋਇਆ। ਇਹਦਾ ਜਨਮ ਕਿਹਦੇ ਨਾਲ ਹੋਏਗਾ, ਧਿਆਨ ਦੇਣਾ, ਮਾਂ ਤੇ ਬਾਪ ਦੇ ਮਿਲਾਪ ਨਾਲ ਸਿੱਧਾ ਜਨਮ ਹੋਇਆ, ਸੁਰ ਦੇ ਸ਼ਬਦ ਦੇ ਮਿਲਾਪ ਨਾਲ ਸਾਡਾ ਆਪਣਾ ਜਨਮ ਹੋਣਾ ਹੈ, ਉਹ ਬਾਕੀ ਹੈ ਜੀ, ਅਤੇ ਬਾਕੀ ਹੈ। ਅਤੇ ਗੁਰੂ ਸਾਹਿਬ ਕੀ ਕਹਿੰਦੇ ਪਏ ਦੇਖੋ, ਕਹਿੰਦੇ ਕਹਿ ਕਬੀਰ ਜੀਵਨ ਪਦ ਕਾਰਨ। ਕਹਿੰਦੇ ਜਿਹੜਾ ਤੁਹਾਨੂੰ ਸਮਾਂ ਮਿਲਿਆ ਨਾ, ਇਹ ਜੀਵਨ ਪਦ ਵੀ ਹਾਸਲ ਕਰਨ ਲਈ ਮਿਲਿਆ, ਉਹ ਜੀਵਨ ਲੈਣ ਲਈ ਮਿਲਿਆ ਹੈ। ਦੇਖੋ, ਇੱਕ ਜੀਵਨ ਆਪਾਂ ਸਰੀਰ ਨਾਲ ਜੁੜ ਕੇ ਜਿਉਂਦੇ ਪਏ ਹਾਂ, ਕਦੀ ਵੇਖਣਾ ਅਸੀਂ ਕੀ ਕਰਦੇ ਹਾਂ, ਇਹ ਮੇਰਾ ਘਰ ਹੈ, ਇਹ ਮੇਰਾ ਬੱਚਾ ਹੈ, ਇਹ ਮੇਰੀ ਮਾਂ ਹੈ, ਇਹ ਮੇਰਾ ਚਾਚਾ ਹੈ, ਮੇਰਾ ਤਾਇਆ ਹੈ, ਇਹ ਮੇਰੇ ਨੇ, ਕਿਹਦੇ ਨੇ, ਸਰੀਰ ਦੇ ਨੇ। ਇਹ ਸਰੀਰ ਦੇ ਜੀਵਨ ਦੇ ਨਾਲ ਜੁੜ ਕੇ ਮਨ ਜਿਉਂਦਾ ਪਿਆ, ਅਤੇ ਸੰਸਾਰ ਦੇ ਰਿਸ਼ਤਿਆਂ ਨੂੰ ਆਪਣੇ ਰਿਸ਼ਤੇ ਮੰਨ ਕੇ ਬੈਠਾ। ਜਦਕਿ ਗੁਰੂ ਜੀ ਮਨ ਨੂੰ ਕਹਿਣ ਲੱਗੇ, ਮਨਾ ਗੱਲ ਸੁਣ, ਕਹਿੰਦਾ ਦੱਸੋ। ਕਹਿੰਦੇ ਤੇਰੇ ਮਾਂ ਬਾਪ ਨਹੀਂ ਹੈ, ਤੇਰੇ ਇਹ ਮਾਂ ਬਾਪ ਨਹੀਂ ਹੈ। ਮਨ ਬੜਾ ਹੈਰਾਨ ਹੋਇਆ, ਕਿਉਂ ਮੇਰੇ ਮਾਂ ਬਾਪ ਕਿਉਂ ਨਹੀਂ ਹੈ, ਮੈਂ ਇਹਨਾਂ ਦੇ ਘਰ ਜਨਮ ਲਿਆ ਹੈ। ਕਹਿੰਦੇ ਇਹਨਾਂ ਦੇ ਘਰ ਜਨਮ ਸਰੀਰ ਨੇ ਲਿਆ ਹੈ, ਮਨਾ ਤੂੰ ਇਸ ਘਰ 'ਚ ਜਨਮ ਨਹੀਂ ਲਿਆ। ਕਹਿੰਦਾ ਕਿਉਂ, ਕਹਿੰਦੇ ਸੁਣ ਫਿਰ ਧਿਆਨ ਨਾਲ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬ੍ਰੰਦਵ, ਤੂੰ ਮੇਰਾ ਭਰਾਤਾ। ਕਹਿੰਦੇ ਧਿਆਨ ਨਾਲ ਮਾਰ ਝਾਤੀ, ਇਹ ਤੇਰੇ ਮਾਂ ਬਾਪ ਨਹੀਂ, ਤੇਰਾ ਪਿਓ, ਤੇਰੀ ਮਾਂ, ਤੇਰੇ ਭੈਣ ਭਰਾ ਸਕੇ ਸੰਬੰਧੀ ਪਰਮਾਤਮਾ ਆ, ਉਹੀ ਹੈ ਸਭ ਕੁਝ ਤੇਰਾ। ਹੁਣ ਵਿਚਾਰ ਕਰੋ, ਜਿਹਦੇ ਘਰ ਜਨਮ ਲਿਆ, ਉਹਦੇ ਨਾਲ ਨਾਤਾ ਜੁੜ ਗਿਆ, ਉਹਦੇ ਰਿਸ਼ਤਿਆਂ ਦਾ ਪਤਾ ਲੱਗ ਗਿਆ। ਆਪਾਂ ਸਰੀਰ ਦੇ ਘਰ ਜਨਮ ਲਿਆ, ਸਰੀਰ ਨੇ ਸਰੀਰ ਦੇ ਘਰ ਜਨਮ ਲਿਆ, ਨਾਤਿਆਂ ਦਾ ਪਤਾ ਲੱਗ ਗਿਆ, ਮਨ ਨੇ ਅਸਲੀ ਘਰ ਜਨਮ ਲਿਆ ਹੀ ਨਹੀਂ, ਇਹਨੂੰ ਪਤਾ ਲੱਗਾ ਨਹੀਂ ਮੇਰਾ ਪਰਮਾਤਮਾ ਨਾਲ ਰਿਸ਼ਤਾ ਕੀ ਹੈ। ਇਹ ਉਦੋਂ ਪਤਾ ਲੱਗੂਗਾ ਜਦੋਂ ਜਨਮ ਲਊਗਾ, ਉਸ ਤੋਂ ਪਹਿਲਾਂ ਨਹੀਂ ਪਤਾ ਲੱਗਣਾ, ਉਸ ਤੋਂ ਪਹਿਲਾਂ ਨਹੀਂ ਪਤਾ ਲੱਗਣਾ। ਹੁਣ ਧਿਆਨ ਦਿਓ, ਕਾਰਨ ਕੀ ਹੈ। ਕਹਿ ਕਬੀਰ ਜੀਵਨ ਪਦ ਕਾਰਨ। ਕਹਿੰਦਾ ਜੀਵਨ ਪਦਵੀ ਹਾਸਲ ਕਰਨ ਲਈ, ਉਹ ਅਵਸਥਾ ਹਾਸਲ ਕਰਨ ਲਈ ਜਿੱਥੇ ਤੈਨੂੰ ਇੱਕ ਨਵਾਂ ਜੀਵਨ ਮਿਲਣਾ ਹੈ, ਔਰ ਉਹ ਜੀਵਨ ਤੇਰਾ ਪਰਮਾਤਮਾ ਨਾਲ ਜੁੜਿਆ ਹੋਊਗਾ। ਕਹਿੰਦਾ ਉਹ ਤੈਨੂੰ ਮਿਲੇ, ਉਹਦੇ ਵਾਸਤੇ ਤੈਨੂੰ ਇਹ ਸਮਾਂ ਮਿਲਿਆ। ਹੁਣ ਧਿਆਨ ਦਿਓ, ਕਹਿ ਕਬੀਰ ਜੀਵਨ ਪਦ ਕਾਰਨ। ਕਾਰਨ ਹੋ ਗਿਆ, ਹੁਣ ਕਾਰਜ ਕਰ। ਕਹਿੰਦਾ ਕੀ, ਕਹਿੰਦੇ ਹਰ ਕੀ ਭਗਤ ਕਰੀਜੇ, ਹਰ ਕੀ ਭਗਤ ਕਰੀਜੇ। ਹੁਣ ਵਿਚਾਰ ਕਰਿਓ ਜਰਾ, ਬਿਨਾਂ ਕਾਰਨ ਤੋਂ ਕੋਈ ਕਾਰਜ ਨਹੀਂ ਹੈ। ਕਾਰਨ ਕੀ ਹੈ, ਜੀਵਨ ਪਦਵੀ ਹਾਸਲ ਕਰਨੀ ਹੈ, ਤੇ ਕਾਰਜ ਕੀ ਹੈ, ਭਗਤੀ ਕਰ ਜੇ ਹਾਸਲ ਕਰਨੀ ਹੈ। ਹੁਣ ਵਿਚਾਰ ਕਰਨਾ, ਕਿਸੇ ਇਨਸਾਨ ਦਾ ਕਾਰਨ ਹੈ ਦਿੱਲੀ ਜਾਣ ਦਾ, ਮੈਂ ਦਿੱਲੀ ਜਾਣਾ ਚਾਹੁੰਦਾ। ਠੀਕ ਹੈ, ਉਹ ਕਾਰਜ ਕਰਦਾ, ਕੀ ਕਾਰਜ ਕਰਦਾ, ਕੰਮ ਕਰਦਾ, ਕੀ ਕੰਮ ਕਰਦਾ, ਗੱਡੀ ਤੇ ਬਹਿੰਦਾ, ਬੱਸ ਤੇ ਬਹਿੰਦਾ, ਕਾਰ ਤੇ ਬਹਿੰਦਾ। ਹੁਣ ਜਿਹੜੀ ਬੱਸ ਆ, ਕਾਰ ਆ, ਉਹ ਕਾਰਜ ਹੈ, ਕੰਮ ਹੈ, ਉਹ ਪਹੁੰਚਾ ਰਹੀ ਉਹਨੂੰ ਉੱਥੇ। ਪਰ ਉਹਨੂੰ ਪਤਾ ਮੈਂ ਦਿੱਲੀ ਜਾਣਾ, ਜਦੋਂ ਪਤਾ ਮੈਂ ਦਿੱਲੀ ਜਾਣਾ, ਰਸਤੇ ਵਿੱਚ ਵੇਖਦਾ ਜਾਂਦਾ ਮੈਂ ਕਿੱਥੇ ਕੁ ਪਹੁੰਚ ਗਿਆ, ਮੈਂ ਕਿੱਥੇ ਕੁ ਪਹੁੰਚ ਗਿਆ, ਉਹਦਾ ਸੁਭਾਅ ਹੈ। ਠੀਕ ਹੈ, ਹੁਣ ਜਿਸ ਬੰਦੇ ਨੂੰ ਪਤਾ ਮੈਂ ਕਿੱਥੇ ਜਾਣਾ ਹੈ, ਜਾਣਾ ਕਿੱਥੇ, ਤਾਂ ਹੀ ਪਤਾ ਲੱਗੂ ਮੈਂ ਕਿੱਥੇ ਪਹੁੰਚਿਆ। ਅਤੇ ਜਿਹਨੂੰ ਪਤਾ ਹੀ ਨਹੀਂ ਮੈਂ ਜਾਣਾ ਕਿੱਥੇ ਹੈ, ਉਹਨੂੰ ਕੀ ਪਤਾ ਲੱਗੂ ਮੈਂ ਕਿੱਥੇ ਪਹੁੰਚਿਆ। ਕਿਉਂਕਿ ਪਹਿਲਾਂ ਪਤਾ ਹੋਵੇ ਟਿਕਾਣੇ ਦਾ, ਮੈਂ ਜਾਣਾ ਕਿੱਥੇ ਹੈ, ਫਿਰ ਪਤਾ ਲੱਗਦਾ ਮੈਂ ਕਿੱਥੇ ਪਹੁੰਚ ਗਿਆ। ਅਤੇ ਜਿਹਨੂੰ ਪਤਾ ਨਹੀਂ ਮੈਂ ਜਾਣਾ ਕਿੱਥੇ ਹੈ, ਉਹਨੂੰ ਨਹੀਂ ਪਤਾ ਲੱਗਦਾ ਮੈਂ ਪਹੁੰਚਿਆ ਕਿੱਥੇ। ਸੋ ਵਿਚਾਰ ਕਰਨਾ, ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਕਹਿ ਕਬੀਰ ਜੀਵਨ ਪਦ ਕਾਰਨ। ਠੀਕ ਹੈ, ਇਹ ਕਾਰਨ ਹੈ ਵਾਸਤੇ। ਠੀਕ ਹੈ, ਅਤੇ ਕਾਰਜ ਕੀ ਹੈ, ਹਰ ਕੀ ਭਗਤ ਕਰੀਜੇ। ਕਹਿੰਦੇ ਪਰਮਾਤਮਾ ਦੀ ਭਗਤੀ ਕਰ, ਇਹ ਕਾਰਜ ਹੈ। ਹੁਣ ਜਦੋਂ ਕਾਰਜ ਕਰਨ ਲੱਗਾ, ਜਦੋਂ ਗੱਡੀ 'ਤੇ ਬਹਿ ਗਿਆ, ਬੱਸ 'ਤੇ ਬਹਿ ਗਿਆ, ਰਸਤੇ ਵੇਖਦਾ ਜਾਂਦਾ ਮੈਂ ਕਿੱਥੇ ਪਹੁੰਚਿਆ, ਅਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਕਿ ਤੁਸੀਂ ਝਾਤੀ ਮਾਰੀ ਪਹਿਲਾਂ। ਕਿ ਅਸੀਂ ਕਾਰਜ ਕਰਦੇ ਪਏ ਹਾਂ, ਭਗਤੀ ਕਰਦੇ ਪਏ ਹਾਂ। ਠੀਕ ਹੈ ਬਈ, ਕਿਸੇ ਨੇ ਪੁੱਛਿਆ ਵੀ ਤੁਸੀਂ ਕਿਉਂ ਪੁੱਛਦੇ, ਕਿੱਥੇ ਪਹੁੰਚ ਗਏ? ਬੱਸ ਵਾਲੇ ਨੂੰ ਪੁੱਛਦੇ ਹੋ, ਕਦੀ ਕਿਸੇ ਨੂੰ ਪੁੱਛਦੇ, ਨਾਲ ਬੈਠੇ ਨੂੰ, ਭਾਈ ਸਾਹਿਬ ਆਪਾਂ ਕਿੱਥੇ ਪਹੁੰਚ ਗਏ? ਕਹਿੰਦਾ ਜੀ ਮੈਂ ਤਾਂ ਪਹੁੰਚਦਾ ਵੀ ਸਹੀ ਰਾਹ 'ਤੇ ਜਾ ਰਿਹਾ। ਮੈਨੂੰ ਕਿਸੇ ਨੇ ਕਿਹਾ ਸੀ ਰਸਤੇ 'ਚ ਆਹ ਪੜਾਅ ਆਉਣੇ ਨੇ, ਉੱਧਰ ਨੂੰ ਜਾ ਰਿਹਾ, ਇਹ ਬੱਸ ਉੱਧਰ ਨੂੰ ਜਾ ਰਹੀ ਹੈ, ਕਾਰ ਵਾਲਾ ਉੱਧਰ ਹੀ ਜਾ ਰਿਹਾ, ਕਿਤੇ ਮੈਨੂੰ ਗਲਤ ਰਾਹ 'ਤੇ ਨਹੀਂ ਲੈ ਰਿਹਾ। ਅਤੇ ਦੂਜੀ ਗੱਲ, ਜੇ ਮੈਂ ਪੁੱਛੂੰਗਾ ਕਿੱਥੇ ਪਹੁੰਚ ਗਿਆ, ਇਹਦਾ ਮਤਲਬ ਜੇ ਅਗਲਾ ਸਟੋਪ 'ਚ ਆ ਗਿਆ ਤਾਂ ਮੈਂ ਚੱਲਦਾ ਪਿਆ, ਅਤੇ ਜੇ ਸਟੋਪ 'ਚ ਨਹੀਂ ਆਇਆ ਉੱਥੇ ਹੀ ਗਿਆ, ਫਿਰ ਤਾਂ ਮੈਂ ਚੱਲਿਆ ਹੀ ਨਹੀਂ, ਤਾਂ ਮੈਂ ਪਹੁੰਚਣਾ ਕਿੱਥੇ? ਹੁਣ ਧਿਆਨ ਦਿਓ, ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਕਰੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਅਸੀਂ ਭਗਤੀ ਕਰਦੇ ਹਾਂ, ਸਿਮਰਨ ਕਰਦੇ ਹਾਂ, ਕਾਰਜ ਕਰਦੇ ਹਾਂ, ਪਰ ਸਾਨੂੰ ਦੱਸੋ ਅਸੀਂ ਪਹੁੰਚੇ ਕਿੱਥੇ? ਕਦੀ ਪੁੱਛਿਆ ਆਪਾਂ? ਆਪਾਂ ਲੋੜ ਹੀ ਨਹੀਂ ਪਈ। ਪੁੱਛੋ ਭਲਾ ਕਿੱਥੇ ਪਹੁੰਚੇ, ਕਿੱਥੇ ਕਿਸ ਪੜਾਅ 'ਤੇ ਪਹੁੰਚ ਗਏ, ਅਤੇ ਗੁਰੂ ਗ੍ਰੰਥ ਸਾਹਿਬ ਦੱਸਦੇ ਤੁਸੀਂ ਕਿਸ ਪੜਾਅ 'ਤੇ ਪਹੁੰਚੇ। ਅਤੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਦੱਸਣ ਲੱਗੇ, ਕਹਿੰਦੇ ਆਪਣੇ ਤਾਂ ਝਾਤੀ ਮਾਰ ਕੇ ਦੇਖ, ਇਸ ਪੜਾਅ 'ਤੇ ਪਹੁੰਚ ਗਏ, ਇਹ ਤੇਰੀ ਅਵਸਥਾ ਬਣ ਗਈ ਹੈ। ਕਿਹੜੀ? ਬਿਸਰ ਗਈ ਸਭ ਰਾਤ ਬੁਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਿਆਈ। ਇਹ ਪੜਾਅ ਆ, ਕੀ ਕਹਿੰਦੇ ਝਾਤੀ ਮਾਰੀ? ਜੇ ਤੁਹਾਡੇ ਅੰਦਰ ਅਜੇ ਪਰਾਈ ਈਰਖਾ ਹੈਗੀ ਹੈ, ਜੇ ਤੁਹਾਡੇ ਅੰਦਰ ਅਜੇ ਵੀ ਪਰਾਈ ਈਰਖਾ ਹੈਗੀ ਹੈ, ਤੇ ਤੁਸੀਂ ਪਾਢੀਆਂ ਮਾਰਦੇ ਫਿਰਦੇ, ਮੈਂ ਭਗਤੀ ਕਰਦਾ, ਮੈਂ ਸਿਮਰਨ ਬੜਾ ਕਰਦਾ, ਮੈਂ ਗੁਰੂ ਘਰ ਦਾ ਪ੍ਰੇਮੀ ਹੈ, ਤੇ ਧਿਆਨ ਕਰਿਓ, ਜੇ ਪੜਾਅ ਅਗਲਾ ਆਇਆ ਹੀ ਨਹੀਂ ਤਾਂ ਤੁਸੀਂ ਉੱਥੇ ਹੀ ਹੋ ਜਿੱਥੋਂ ਬੱਸ ਤੁਰਨ ਲੱਗੀ ਸੀ। ਅਜੇ ਬੱਸ ਸਟਾਰਟ ਹੀ ਹੈ ਪਰ ਤੁਰੀ ਨਹੀਂ ਹੈ, ਔਰ ਕਿਤੇ ਵੀ ਪਹੁੰਚੀ ਨਹੀਂ ਹੈ। ਜੇ ਗੁਰੂ ਦਾ ਪੱਲਾ ਫੜ ਕੇ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਤੁਹਾਡੇ 'ਚ ਤਬਦੀਲੀ ਨਹੀਂ ਆਈ, ਤੁਸੀਂ ਕਿਸੇ ਪੜਾਅ 'ਤੇ ਪਹੁੰਚੇ ਨਹੀਂ, ਉਹ ਪੜਾਅ ਕਿਹੜਾ? ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਜਿੱਦਣ ਦੀ ਮੈਂ ਗੁਰੂ ਦੀ ਸੰਗਤ ਕੀਤੀ ਹੈ ਨਾ, ਤੇ ਸਭ ਤੋਂ ਪਹਿਲਾਂ ਮੇਰੇ ਅੰਦਰੋਂ ਪਰਾਈ ਈਰਖਾ ਖਤਮ ਹੋ ਗਈ। ਮੈਂ ਕਿਸੇ ਨਾਲ ਜਲਸੀ ਨਹੀਂ ਕਰਦਾ, ਮੈਂ ਕਿਸੇ ਨਾਲ ਈਰਖਾ ਨਹੀਂ ਕਰਦਾ। ਮੈਨੂੰ ਲੱਗਦਾ ਹੈ ਕਿ ਕੋਈ ਸੌਖਾ ਤੇ ਕੋਈ ਔਖਾ ਹੈ, ਆਪਣੇ ਕਰਮ ਭੋਗਣ ਡਿਆ। ਐਵੇਂ ਨਹੀਂ ਜੇ ਕੋਈ ਗੱਡੀ ਲੈ ਆਇਆ, ਲੈ ਕੱਲ੍ਹ ਭੁੱਖੇ ਮਰਦੇ ਆ ਗੱਡੀਆਂ ਲੈ ਆਇਆ, ਇਹਦਾ ਮਤਲਬ ਮੇਰੇ 'ਚ ਤਬਦੀਲੀ ਨਹੀਂ ਆਈ। ਉਹ ਕਹਿਣਗੇ ਇਹ ਤਬਦੀਲੀ ਵੇਖ, ਫਿਰ ਤਾਂ ਤੇਰਾ ਕਾਰਜ ਹੋ ਰਿਹਾ, ਫਿਰ ਯਾਤਰਾ ਤੇਰੀ ਚਾਲੂ ਹੈ, ਕੰਟੀਨਿਊ ਆ, ਤੇ ਜੇ ਆਹ ਪੜਾ ਨਹੀਂ ਆਇਆ ਤੇ ਫਿਰ ਤੂੰ ਉੱਥੇ ਖੜਾ ਜੇ। ਬਿਸਰ ਗਈ ਸਭ ਤਤ ਪੁਰਾਈ, ਜਬ ਦੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ। ਕਹਿੰਦਾ ਮੈਨੂੰ ਲੱਗਦਾ, ਕਿਵੇਂ ਲੱਗਦਾ? ਦੇਖੋ ਭਲਾ, ਆਪਣੇ ਪਿੰਡ ਵਿੱਚ ਆਪਾਂ ਰਹਿੰਦੇ ਸਾਂ, ਆਪਣੇ ਸ਼ਹਿਰ 'ਚ ਰਹਿੰਦੇ ਸਾਂ, ਨੱਥਾ ਸਿੰਘ ਮੇਰਾ ਦੁਸ਼ਮਣ ਸੀ, ਕੱਥਾ ਸਿੰਘ ਮੇਰਾ ਦੁਸ਼ਮਣ ਸੀ, ਮੈਨੂੰ ਨਹੀਂ ਚੰਗੇ ਲੱਗਦੇ ਸੀ। ਹੁਣ ਤਾਂ ਮੈਂ ਆਪਣਾ ਪਿੰਡ ਛੱਡ ਆਇਆ, ਹੁਣ ਤਾਂ ਮੈਂ ਆਪਣਾ ਪਿੰਡ ਛੱਡ ਆਇਆ, ਕਿਉਂ? ਮੈਂ ਬੱਸ 'ਤੇ ਬੈਠਾ, ਮੈਂ ਅੱਗੇ ਆ ਗਿਆ, ਅਤੇ ਅੱਗੇ ਆ ਕੇ ਮੈਂ ਵੇਖਣ ਰਿਹਾ ਵੀ ਇੱਥੇ ਤਾਂ ਲੋਕ ਸਾਰੇ ਨਵੇਂ ਨੇ, ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਗੁਰੂ ਜੀ ਕਹਿੰਦੇ ਭਗਤੀ ਕਰਦਿਆਂ ਕਰਦਿਆਂ ਜਦੋਂ ਬਿਰਤੀ ਉੱਚੀ ਹੁੰਦੀ ਹੈ ਨਾ, ਉੱਥੇ ਫਿਰ ਪਹੁੰਚ ਕੇ ਲੱਗਦਾ ਨਾ ਕੋ ਬੈਰੀ ਨਹੀਂ ਵਿਗੜਨਾ। ਕਹਿੰਦਾ ਮੈਂ ਅੱਗੇ ਆ ਗਿਆ, ਕਾਂ ਵੱਧ ਆਇਆ, ਉਸ ਵਧਣ ਨਾਲ ਮੈਨੂੰ ਫਰਕ ਕੀ ਪਿਆ ਕਿ ਮੇਰਾ ਤਾਂ ਕੋਈ ਵੈਰੀ ਨਹੀਂ ਹੈ। ਇਹ ਸਾਰੇ ਬੰਦੇ ਨਵੇਂ ਨਵੇਂ ਨੇ ਜੋ ਲੱਭਣ ਲੱਗ ਪਏ ਮੈਨੂੰ, ਨਹੀਂ ਬਗਾਨਾ ਕੋਈ ਬਗਾਨਾ ਨਹੀਂ, ਸਗਲ ਸੰਗ ਹਮਕੋ ਬਣਿਆ, ਮੇਰੀ ਸਾਰਿਆਂ ਨਾਲ ਬਣ ਆਉਂਦੀ ਪਈ ਹੈ, ਮੈਨੂੰ ਸਾਰੇ ਚੰਗੇ ਲੱਗਣ ਡਏ ਨੇ, ਔਰ ਸਾਰਿਆਂ ਨੂੰ ਮੈਂ ਚੰਗਾ ਲੱਗਣ ਡਿਆ। ਇਹਦਾ ਮਤਲਬ ਮੈਂ ਬੱਸ 'ਤੇ ਜਿਹੜੀ ਬੈਠਾ ਸੀ ਨਾ, ਉਹ ਜਿੱਥੋਂ ਮੈਂ ਚੱਲਿਆ ਸੀ ਉੱਥੋਂ ਗਾਂਹ ਆ ਗਈ ਹੈ, ਨਵੇਂ ਸ਼ਹਿਰ 'ਚ ਆ ਗਈ ਹੈ। ਇਹਦਾ ਮੇਰੀ ਸੁਰਤ, ਮੇਰਾ ਧਿਆਨ ਅੱਗੇ ਚਲਾ ਗਿਆ। ਅਤੇ ਜੇ ਨਹੀਂ ਗੱਲ ਬਣੀ ਨਾ ਅਜੇ, ਤਾਂ ਫਿਰ ਇੰਨੀ ਗੱਲ ਨਾ ਕਿਸੇ ਨੂੰ ਕਿਉਂ ਜਾ ਕੇ। ਹੁਣ ਤੁਸੀਂ ਹਿਸਾਬ ਲਾਓ, ਬੱਸ 'ਚ ਬੈਠਾ ਬੰਦਾ, ਅਤੇ ਜੇ ਅਜੇ ਉਹੀ ਝਾੜੀਆਂ, ਉਹੀ ਰੁੱਖ ਅਤੇ ਉਹੀ ਬਿਲਡਿੰਗਾਂ ਦਿਖਾਈ ਦੇਣ ਡੀਆਂ, ਅਤੇ ਇਹਦਾ ਮਤਲਬ ਜੇ ਬੱਸ ਉੱਥੇ ਹੀ ਖੜ੍ਹੀ ਸਟਾਰਟ ਹੀ ਹੈ, ਅਤੇ ਫਿਰ ਧਿਆਨ ਦਿਓ ਸਾਡੀ ਵੀ ਅਜੇ ਆਤਮ ਬਿਰਤੀ ਸਟਾਰਟ ਹੀ ਹੈ, ਅਜੇ ਅਸੀਂ ਕੋਈ ਸਫ਼ਰ ਤੈਅ ਨਹੀਂ ਕੀਤਾ, ਅਸੀਂ ਅਜੇ ਗਾਂਹ ਨਹੀਂ ਵਧੇ, ਅਸੀਂ ਉੱਥੇ ਹੀ ਖੜ੍ਹੇ ਹਾਂ ਜੀ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਬਿਨ ਬੈਰਾਗ ਨਾ ਛੁੱਟੇ ਇਸ ਮਾਇਆ, ਕਹਿੰਦੇ ਬਿਨਾਂ ਬੈਰਾਗ ਤੋਂ ਇਸ ਮਾਇਆ 'ਚੋਂ ਨਿਕਲਣਾ ਔਖਾ ਹੁੰਦਾ। ਕਹਿੰਦੇ ਕਿਵੇਂ? ਆਪ ਜੀ ਵਿਚਾਰ ਕਰਨਾ, ਹੁਣ ਬੈਰਾਗ ਦਾ ਮਤਲਬ ਕੀ ਹੈ, ਬੈਰਾਗੀ ਕਹਿੰਦੇ ਕਿਹਨੂੰ? ਹੁਣ ਆਪਾਂ ਪਤਾ ਕੀ ਕਹਿਣਾ, ਇੱਕ ਵੈਰਾਗੀ ਹੈ, ਇੱਕ ਬੈਰਾਗੀ ਹੈ। ਇੱਥੇ ਬੈਰਾਗ ਆ, ਬੱਬੇ ਤੇ ਦੋ ਲਾਵਾਂ ਬੈ ਬੈ ਰਾਗ। ਪਤਾ ਜੇ ਬੈ ਰਾਗ ਕਿਹਨੂੰ ਕਹਿੰਦੇ? ਬੈ ਦਾ ਮਤਲਬ ਕੀ ਹੁੰਦਾ? ਕਿਸੇ ਬੰਦੇ ਨੇ ਕਿਸੇ ਕੋਲ ਪਹਿਲੀ ਖਰੀਦ ਲਈ, ਕਿਸੇ ਨੇ ਕਿਸੇ ਕੋਲੋਂ ਪਹਿਲੀ ਖਰੀਦ ਲਈ, ਜਦੋਂ ਪਹਿਲੀ ਖਰੀਦ ਲਈ ਨਾ ਤੇ ਪਹਿਲੀ ਖਰੀਦ ਕੇ ਤੇ ਉਹ ਕਿਸੇ ਨੂੰ ਪੁੱਛਦਾ, ਭਾਈ ਸਾਹਿਬ ਉਹ ਪਹਿਲੀ? ਕਹਿੰਦਾ ਮੈਂ ਬੈ ਲੈ ਲਈ, ਉਹਨੂੰ ਬੈ ਲੈ ਲਈ। ਪਤਾ ਬੈ ਦਾ ਮਤਲਬ ਹੁਣ ਮੇਰੀ ਹੈ, ਹੁਣ ਇਹ ਪੱਕੀ ਮੇਰੀ ਹੈ, ਹੁਣ ਉਹਦੀ ਨਹੀਂ, ਉਹਦਾ ਕੋਈ ਅਧਿਕਾਰ ਨਹੀਂ ਹੈ, ਹੁਣ ਇੱਥੇ ਕੋਈ ਕਬਜ਼ਾ ਨਹੀਂ ਕਰ ਸਕਦਾ, ਹੁਣ ਇੱਥੇ ਕਬਜ਼ਾ ਮੇਰਾ, ਮੈਂ ਬੈ ਲੈ ਲਈ। ਠੀਕ ਆ, ਆਪ ਜੀ ਪੰਕਤੀ ਪੜ੍ਹ ਦਿਓ, ਮੈਂ ਬੰਦਾ ਬੈ ਖਰੀਦ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਦੇਖੋ ਮੈਂ ਬੰਦਾ ਬੈ ਖਰੀਦ, ਕਹਿੰਦਾ ਭਾਵ ਕਿ ਮੈਂ ਬੰਦਾ, ਮੈਂ ਬੰਦਗੀ ਕੀਤੀ ਹੈ। ਤੇ ਪਤਾ ਕੀ ਹੋਇਆ? ਬੈ ਖਰੀਦ, ਪਰਮਾਤਮਾ ਨੇ ਮੈਨੂੰ ਬੈ ਚ ਲੈ ਲਿਆ, ਹੁਣ ਖਰੀਦ ਲਿਆ ਮੈਨੂੰ, ਹੁਣ ਉਹਦਾ ਹੀ ਅਧਿਕਾਰ ਹੈ ਮੇਰੇ ਉੱਤੇ, ਹੋਰ ਕਿਸੇ ਦਾ ਅਧਿਕਾਰ ਨਹੀਂ, ਹੁਣ ਮੈਂ ਬੈ ਹੋ ਗਿਆ। ਅੱਗੇ ਬੈ ਅੱਗੇ ਰਾਗ ਆ ਗਿਆ, ਰਾਗ ਪਤਾ ਕਿਹਨੂੰ ਕਹਿੰਦੇ? ਗਾਉਣਾ। ਠੀਕ ਆ, ਰਾਗ ਦਾ ਪਤਾ ਲੱਗਣਾ ਗਾਉਣਾ। ਠੀਕ ਆ, ਆਪਾਂ ਵੇਖੋ ਜਿਹੜੇ ਕੀਰਤਨ ਕਰਦੇ ਨੂੰ ਕਹਿੰਦੇ ਰਾਗੀ ਹੈ, ਇਹ ਕੀਰਤਨ ਕਰਦੇ ਗਾਉਂਦੇ ਰਾਗੀ ਹੈ। ਰਾਗ ਦਾ ਭਾਵ ਦਾ ਗਾਉਣਾ, ਤੇ ਧਿਆਨ ਦਿਓ ਗਾਇਆ ਉਦੋਂ ਜਾਂਦਾ ਜਦੋਂ ਮਨ ਵਿੱਚ ਖੇੜਾ ਹੋਵੇ, ਪ੍ਰੇਮ ਹੋਵੇ, ਚਾਹ ਹੋਵੇ, ਉਹਨਾਂ ਚਿਰ ਗਾਇਆ ਨਹੀਂ ਜਾਂਦਾ। ਤੇ ਵਿਚਾਰ ਕਰਨਾ, ਜਦੋਂ ਹਿਰਦੇ ਚ ਪ੍ਰੇਮ ਪੈਦਾ ਹੁੰਦਾ ਨਾ, ਗਾਇਆ ਉਦੋਂ ਜਾਂਦਾ। ਗਾਉਣ ਦਾ ਭਾਵ ਸਿਮਰਨ ਕਰਨਾ, ਸਿਮਰਨ ਉਦੋਂ ਹੁੰਦਾ, ਸ਼ਬਦ ਦੀ ਆਧਨਾ ਉਦੋਂ ਹੁੰਦੀ ਹੈ ਜਦੋਂ ਅੰਦਰ ਚਾਹ ਹੋਵੇ, ਖੇੜਾ ਹੋਵੇ। ਤੇ ਜਿੰਨਾ ਚਿਰ ਚਾਹ ਲਾਣਾ ਹੋਵੇ, ਅੰਦਰ ਖੇੜਾ ਲਾਣਾ ਹੋਵੇ, ਜਿੰਨਾ ਮਰਜ਼ੀ ਗੁਰੂ ਘਰ ਮੱਥੇ ਟੇਕ ਲਈ ਜਾ ਕੇ ਸਿਮਰਨ ਨਹੀਂ ਜਾਂਦਾ, ਸਿਮਰਨ ਨਹੀਂ ਹੁੰਦਾ, ਚਾਹ ਚ ਹੁੰਦਾ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ? ਰਾਗ ਦਾ ਭਾਵ ਗਾਉਣਾ, ਗਾਉਣ ਦਾ ਭਾਵ ਧਿਆਉਣਾ, ਨਾਮ ਸਿਮਰਨ ਕਰਨਾ। ਕਹਿੰਦੇ ਬਿਨ ਬੈਰਾਗ, ਕਹਿੰਦੇ ਬਿਨਾ ਬੈਰਾਗ ਦੇ, ਕਹਿੰਦਾ ਭਾਵ ਕਿ ਮੈਂ ਹੁਣ ਗਾਉਣ ਲੱਗ ਪਿਆ, ਜੋ ਮੈਂ ਗਾਉਣਾ ਆ, ਜੋ ਮੈਂ ਸਿਮਰਨ ਕਰਦਾ ਆ, ਸਿਮਰਨ ਕਰਦਿਆਂ ਕਰਦਿਆਂ ਮੇਰੀ ਬਿਰਤੀ ਬੈ ਵਾਲੀ ਹੋ ਗਈ ਹੈ। ਇਹ ਜਿਹੜਾ ਸਿਮਰਨ ਹੈ, ਮੈਂ ਬੈ ਲੈ ਲਿਆ, ਪੱਕਾ ਮੇਰਾ ਹੋ ਗਿਆ, ਇਹਦੇ ਨਾਲ ਮੇਰਾ ਨਾਤਾ ਪੱਕਾ ਹੈ। ਇਹ ਨਹੀਂ ਕਿ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਆ ਪਰ ਕਬਜ਼ਾ ਕਿਸੇ ਹੋਰ ਦਾ ਹੈ। ਕਿਹਦਾ? ਵਿਕਾਰਾਂ ਦਾ, ਕਬਜ਼ਾ ਵਿਕਾਰਾਂ ਦਾ ਹੈ। ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਕਬਜ਼ਾ ਵਿਕਾਰਾਂ ਦਾ। ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ, ਵਾਹਿਗੁਰੂ ਵਾਹਿਗੁਰੂ, ਫਲਾਣਾ ਕੰਮ ਤੇ ਜੇ ਹੋਇਆ ਨਹੀਂ। ਕਹਿੰਦੇ ਫਿਰ ਬੈਰਾਗੀ ਨਹੀਂ ਹੋ ਸਕਦਾ, ਕਿਉਂਕਿ ਕਬਜ਼ਾ ਵਿਕਾਰਾਂ ਦਾ, ਕਬਜ਼ਾ ਝੂਠੀਆਂ ਮੰਗਾਂ ਦਾ, ਮੇਰਾ ਤੇ ਕਬਜ਼ਾ ਹੀ ਹੈ ਨਹੀਂ। ਤਾਂ ਗੁਰੂ ਸਾਹਿਬਾਂ ਨੇ ਇੱਕ ਜਗ੍ਹਾ ਤੇ ਕਿਹਾ, ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦੇ ਰਾਮ ਰਾਮ ਤੇ ਦੁਨੀਆਂ ਕਰਦੀ ਫਿਰਦੀ ਪਰ ਰੱਬ ਪਾਇਆ ਨਹੀਂ ਗਿਆ। ਕਿਹੜੀ ਗੱਲੋਂ? ਕਿਉਂਕਿ ਬੈ ਨਹੀਂ ਕਰਾਇਆ ਉਹਨਾਂ ਨੇ। ਕਹਿੰਦਾ ਭਾਵ ਕਿ ਜਿਹੜਾ ਰਾਮ ਰਾਮ ਕੀਤਾ ਉਹਨਾਂ ਨੇ, ਵਾਹਿਗੁਰੂ ਵਾਹਿਗੁਰੂ ਕੀਤਾ, ਉਹ ਤੇ ਕਬਜ਼ਾ ਆਪਣਾ ਨਹੀਂ ਸੀ, ਕਬਜ਼ਾ ਇੱਛਾ ਦਾ ਸੀ, ਭਾਵਨਾ ਦਾ ਸੀ, ਅੰਦਰ ਤ੍ਰਿਸ਼ਨਾ ਦਾ ਸੀ। ਆਪ ਜੀ ਵਿਚਾਰ ਕਰਨਾ, ਜਿੰਨਾ ਚਿਰ ਅਸੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਨਹੀਂ ਹੈ। ਇੱਕ ਗੁਰਸਿੱਖ ਪਿਆਰੇ ਨਾ ਗੁਰਦੁਆਰੇ ਆਉਂਦੇ ਹੁੰਦੇ ਸੀ, ਉਹਨਾਂ ਦੀ ਉਮਰ ਸੀ ਕੋਈ 80 ਕੁ ਸਾਲ ਦੀ, 80 ਕੁ ਸਾਲ ਦੀ ਉਹਨਾਂ ਦੀ ਉਮਰ ਸੀ। ਤੇ ਗੁਰਦੁਆਰੇ ਆਉਂਦੇ ਹੁੰਦੇ ਸੀ, ਤੇ ਗੁਰਦੁਆਰੇ ਉਹਨਾਂ ਨੂੰ ਆਉਂਦਿਆਂ ਆਉਂਦਿਆਂ ਨਾ ਉਦਾਂ ਤੇ ਬਹੁਤ ਦੇਰ ਦੇ ਆਉਂਦੇ ਸੀ, ਪਰ ਕਿਸੇ ਰੱਬ ਦੇ ਪਿਆਰੇ ਕੋਲ 10 ਕੁ ਸਾਲ ਹੋਏ ਉਹਨਾਂ ਨੂੰ ਜਾਂਦੇ, ਉਹਨਾਂ ਨੂੰ ਸਮਝ ਲੱਗਣ ਲੱਗ ਪਈ, ਸਿਮਰਨ ਕਰਨ ਲੱਗ ਪਏ, ਮਾਰਗ ਦਾ ਪਤਾ ਲੱਗ ਪਿਆ ਉਹਨਾਂ ਨੂੰ। ਤੇ ਇੱਕ ਦਿਨ ਕੋਈ ਸੱਜਣ ਉਹਨਾਂ ਨੂੰ ਕਹਿਣ ਲੱਗਾ, ਕਹਿੰਦਾ ਬਜ਼ੁਰਗੋ ਤੁਹਾਡੀ ਕਿੱਡੀ ਉਮਰ ਹੈ, ਕਿੰਨੀ ਕੁ ਉਮਰ ਹੈ ਤੁਹਾਡੀ? ਤੋਂ ਬੜੇ ਪਿਆਰ ਨਾਲ ਕਹਿੰਦੇ ਮੇਰੀ ਉਮਰ? ਕਹਿੰਦੇ ਹਾਂ। ਕਹਿੰਦੇ 10 ਸਾਲ। ਬੜਾ ਹੈਰਾਨ ਹੋਇਆ, ਤੇ ਲਾਗੇ 2-4 ਬੰਦੇ ਖੜੇ ਸੀ, ਖਿਰ ਖਿਲਾ ਕੇ ਹੱਸ ਪਏ ਵੀ ਬੁੱਢਾ, ਜਦ ਧਿਆਨ ਨਾਲ ਸੁਣਿਆ ਨਹੀਂ ਤੇ ਜਾਂ ਉਮਰ ਛੁਪਾਉਣ ਡਿਆ। ਉਹਨੂੰ ਫਿਰ ਪੁੱਛਿਆ, ਕਹਿੰਦੇ ਬਜ਼ੁਰਗੋ ਤੁਹਾਡੀ ਉਮਰ ਪੁੱਛੀ ਹੈ, ਤੁਹਾਡੀ ਉਮਰ ਕਿੰਨੀ? ਕਹਿੰਦੇ ਮੈਂ ਉਮਰ ਹੀ ਦੱਸਣ ਡਿਆ, 10 ਸਾਲ। ਉਹ ਖਲੋ ਗਏ ਬੜੇ ਹੈਰਾਨ ਵੀ ਬੁੱਢਾ 10 ਸਾਲ ਦਾ ਕਹਿਣ ਡਿਆ। ਠੇਕਣਾ ਜਾ ਕੇ ਕਹਿੰਦਾ ਕਹਿੰਦਾ ਬਾਪੂ ਜੀ ਝੂਠ ਨਹੀਂ ਬੋਲੀਦਾ ਹੁੰਦਾ, ਤੁਸੀਂ ਤੇ ਇਸ ਉਮਰ ਲੋਕਾਂ ਨੂੰ ਸਿਖਾਉਣਾ, ਤੁਸੀਂ ਆਪ ਝੂਠ ਬੋਲੀ ਜਾਂਦੇ ਹੋ, ਤੁਹਾਡੀ ਉਮਰ ਪੁੱਛੀ ਆ ਖੜੇ 10 ਸਾਲ। ਹੁਣ ਬਜ਼ੁਰਗ ਸੋਚਦੇ ਆ ਇਹਨਾਂ ਨੂੰ ਦੱਸਣਾ ਪੈਣਾ, ਇੱਦਾਂ ਤਾਂ ਗੜਬੜ ਹੋ ਜਾਣੀ। ਉਹ ਕਹਿੰਦੇ ਇੱਧਰ ਆਓ ਕਾਕਾ, ਕਿਹਦੀ ਉਮਰ ਪੁੱਛਦੇ? ਮੇਰੀ। ਕਹਿੰਦੇ ਤੁਹਾਡੀ ਪੁੱਛਦੇ ਪਏ, ਹੋਰ ਕਿਹਦੀ ਪੁੱਛਦੇ ਪਏ? ਅਤੇ ਕਹਿੰਦਾ ਮੈਂ ਦੱਸਣ ਤਾਂ ਡਿਆ ਮੇਰੀ ਉਮਰ 10 ਸਾਲ ਦੀ। ਹੁਣ ਉਹਨਾਂ 'ਚ ਇੱਕ ਜਣਾ ਕਹਿੰਦਾ ਬਿਰਗੋ 10 ਸਾਲ ਦੇ, 10 ਸਾਲ ਦੀ ਉਮਰ 'ਤੇ ਦਾੜੀ ਨਹੀਂ ਆਉਂਦੀ, ਤੁਹਾਡੀ ਦਾੜੀ ਚਿੱਟੀ ਹੋਈ ਪਈ ਹੈ, ਅਤੇ ਸਰੀਰ ਤੁਹਾਡਾ ਕਮਜ਼ੋਰ ਹੋ ਗਿਆ, ਤੁਰਦੇ ਤੁਸੀਂ ਹੌਲੀ ਹੌਲੀ, ਅਤੇ ਤੁਸੀਂ 10 ਸਾਲ ਦਾ ਦੱਸਣ ਡੇ ਹੋ। ਕਹਿੰਦੇ ਉਹ ਕਾਕਾ ਇੱਦਾਂ ਆ, ਇਹਦਾ ਸਰੀਰ ਹੈ ਨਾ, ਮੈਂ ਇਹਦੀ ਉਮਰ ਨਹੀਂ ਦੱਸੀ, ਇਹਦੀ ਉਮਰ 80 ਸਾਲ ਹੈ, ਇਹਦੇ ਵਿੱਚ ਮੈਂ ਰਹਿ ਰਿਹਾ ਅਤੇ ਮੇਰੀ ਉਮਰ 10 ਸਾਲ ਹੈ। ਕਹਿੰਦੇ ਜੀ ਮੈਂ ਰਹਿ ਰਿਹਾ? ਕਹਿੰਦੇ ਹਾਂ, ਇਹਦੇ ਵਿੱਚ ਮੈਂ ਰਹਿ ਰਿਹਾ ਅਤੇ ਮੇਰੀ ਉਮਰ 10 ਸਾਲ ਦੀ, ਇਹਦੀ ਉਮਰ 80 ਸਾਲ ਦੀ ਹੈ। ਕਹਿੰਦੇ ਉਹ ਕਿੱਦਾਂ? ਇਹ ਵਿਚਾਰ ਕਰਨਾ, ਦੋ ਪ੍ਰਕਾਰ ਦੀ ਔਲਾਦ ਹੁੰਦੀ ਹੈ, ਇੱਕ ਬਿੰਦੀ ਔਲਾਦ ਹੁੰਦੀ, ਇੱਕ ਨਾਦੀ ਔਲਾਦ ਹੁੰਦੀ ਹੈ। ਕਦੀ ਗੌਰ ਕੀਤੀ? ਇੱਕ ਬਿੰਦੀ ਔਲਾਦ ਹੁੰਦੀ, ਇੱਕ ਨਾਦੀ ਔਲਾਦ ਹੁੰਦੀ ਹੈ। ਬਿੰਦੀ ਔਲਾਦ ਕਹਿੰਦੇ ਮਾਂ ਪਿਓ ਤੋਂ ਜਨਮ ਲਿਆ, ਉਹ ਸਰੀਰ ਆ, ਇਹ ਬਿੰਦੀ ਔਲਾਦ ਆ। ਅਤੇ ਨਾਦੀ ਔਲਾਦ ਕਿਹੜੀ ਹੁੰਦੀ ਹੈ? ਜਿਹੜੀ ਗੁਰੂ ਤੋਂ ਸ਼ਬਦ ਤੋਂ ਜਨਮ ਲੈਂਦੀ ਹੈ। ਅਤੇ ਧਿਆਨ ਦਿਓ, ਬਿੰਦੀ ਔਲਾਦ ਦੀ ਉਮਰ 80 ਸਾਲ ਹੈ ਅਤੇ ਨਾਦੀ ਔਲਾਦ ਦੀ ਉਮਰ 10 ਸਾਲ ਹੈ। ਉਹ ਕਹਿੰਦਾ ਇਹ ਕੀ? ਕਹਿੰਦਾ ਜੀ 80 ਸਾਲ ਉਮਰ ਮੇਰੇ ਸਰੀਰ ਦੀ ਹੈ ਜਿਹਨੇ ਮਾਂ ਪਿਓ ਤੋਂ ਜਨਮ ਲਿਆ, ਪਰ ਮੇਰੀ ਉਮਰ 10 ਸਾਲ ਦੀ ਹੈ, ਕਿਉਂਕਿ 80 ਸਾਲਾਂ ਵਿੱਚੋਂ ਸਿਰਫ 10 ਸਾਲ ਹੀ ਹੋਏ ਜਦੋਂ ਮੈਨੂੰ ਸਮਝ ਲੱਗੀ ਗੁਰੂ ਦੇ ਬੋਲਾਂ ਦੀ, ਗੁਰੂ ਦੇ ਸ਼ਬਦ ਦੀ, ਅਤੇ ਮੇਰੀ ਸੁਰਤ ਮੇਰੇ ਧਿਆਨ ਦਾ ਜਨਮ ਹੋਇਆ, ਮੈਂ ਇਹਦੇ ਨਾਲ ਜੁੜਿਆ, ਮੈਂ ਮਾਰਗ 'ਤੇ ਚੱਲਿਆ, ਇਸ ਕਰਕੇ ਮੈਨੂੰ 10 ਸਾਲ ਹੀ ਹੋਏ ਆ ਗੁਰੂ ਦਾ ਪੁੱਤਰ ਬਣਿਆ ਨੂੰ, ਸ਼ਬਦ ਦਾ ਪੁੱਤਰ ਬਣਿਆ, ਮੇਰੀ ਉਮਰ 10 ਸਾਲ ਹੈ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਉਹਨਾਂ ਬਜ਼ੁਰਗਾਂ ਨੇ ਸਭ ਕੁਛ ਕਲੀਅਰ ਕਰਤਾ ਕਿ ਸਾਡੇ ਆਪਣੇ ਆਪ ਦਾ ਜਨਮ ਜਿਹੜਾ ਨਾ, ਜਦੋਂ ਸਾਡੀ ਮਨ ਬਿਰਤੀ ਗੁਰੂ ਚਰਨ ਨਾਲ ਜੁੜ ਜਾਂਦੀ ਹੈ ਤਾਂ ਫਿਰ ਜਨਮ ਹੁੰਦਾ, ਉਹਨਾਂ 'ਚ ਜਨਮ ਨਹੀਂ ਹੁੰਦਾ। ਉਹਨਾਂ ਸਾਨੂੰ ਸਮਝਾਉਣਾ ਕੀਤਾ, ਪਰ ਅਸੀਂ ਸਮਝੇ ਨਹੀਂ ਇਹਨਾਂ ਗੱਲਾਂ ਨੂੰ, ਸਾਨੂੰ ਲੋੜ ਨਹੀਂ ਪਈ। ਹੁਣ ਆਪਣੀ ਵਿਚਾਰ ਕਰਨਾ, ਆਪਾਂ ਗੱਲ ਕੀਤੀ ਸੀ ਨਾ ਕਿ ਕਬੀਰ ਸਾਹਿਬ ਕਹਿੰਦੇ ਨਾ ਮੈਂ ਯੋਗ ਧਿਆਨ ਚਿੱਤ ਲਾਇਆ, ਕਹਿੰਦੇ ਮੈਂ ਨਹੀਂ ਇਹ ਕੰਮ ਕੀਤੇ, ਕਿਉਂਕਿ ਹੱਠ ਯੋਗ ਦੀ ਗੱਲ ਕੀਤੀ ਆਪਾਂ, ਸ਼ਬਦ ਯੋਗ ਦੀ ਗੱਲ ਕੀਤੀ। ਹੱਠ ਯੋਗ ਕੀ ਹੈ? ਕੁਝ ਬਣਨਾ। ਸ਼ਬਦ ਯੋਗ ਕੀ ਹੈ? ਮਿਟਣਾ। ਕਦੀ ਵਿਚਾਰ ਕਰਿਓ, ਸ਼ਾਇਦ ਤੁਹਾਡੇ ਦਿਮਾਗ 'ਚ ਕਦੀ ਆਇਆ ਹੋਵੇ। ਗੁਰੂ ਅੰਗਦ ਦੇਵ ਮਹਾਰਾਜ ਜੀ, ਦੂਸਰੇ ਨਾਨਕ, ਜਦੋਂ ਭਾਈ ਲਹਿਣਾ ਦੇ ਰੂਪ ਵਿੱਚ ਮਿਲਣ ਗਏ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਪਹਿਲੀ ਵਾਰੀ ਮਿਲ ਕੇ ਆਏ ਨਾ ਤੇ ਘੋੜੀ 'ਤੇ ਗਏ ਅਤੇ ਵਾਪਸ ਆ ਕੇ ਥੋੜ੍ਹੇ ਦਿਨ ਰਹਿ ਕੇ ਉੱਥੇ, ਅਤੇ ਦੂਜੀ ਵਾਰੀ ਫਿਰ ਚਲੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਲਈ। ਹੁਣ ਗੁਰੂ ਨਾਨਕ ਪਾਤਸ਼ਾਹ ਚਰਨ ਨਾਲ ਜੁੜਨ ਲਈ ਗਏ, ਦੇਖੋ ਕੀ ਕੀਤਾ ਉਹਨਾਂ ਨੇ, ਇੱਕ ਚਟਾਈ ਲੈ ਲਈ ਦੱਬ ਦੀ ਬਣੀ ਹੋਈ, ਔਰ ਇੱਕ ਲੂਣ ਦੀ ਡਲੀ ਸਿੱਲ ਲੈ ਲਈ, ਇੱਕ ਤੋੜੇ ਜਿਹੇ ਪਾਲੀ 'ਤੇ ਤੁਰ ਪਏ। ਕੋਈ ਸੱਜਣ ਨਾਲ ਸੀਗੇ ਹੋਰ, ਉਹ ਕਹਿਣ ਲੱਗਾ ਭਾਈ ਲਹਿਣਾ ਜੀ, ਚਲੋ ਮੰਨਿਆ ਦੱਬ ਦੀ ਤੁਸੀਂ ਚਟਾਈ ਨਾਲ ਲੈ ਲਈ, ਵੀ ਤਾਂ ਉੱਥੇ ਬਹਿਣਾ ਹੋਊਗਾ, ਤਾਂ ਲੂਣ ਦੀ ਸਿੱਲ ਕਿਉਂ ਨਾਲ ਲੈ ਲਈ? ਉੱਥੇ ਲੂਣ ਨਹੀਂ ਮਿਲਦਾ ਕਰਤਾਰਪੁਰ? ਕਹਿੰਦਾ ਨਹੀਂ ਕੋਈ ਨਹੀਂ, ਆ ਖੜਨਾ ਆਪਾਂ, ਲੂਣ ਖੜਨਾ। ਧਿਆਨ ਦੇਣਾ, ਰੱਬ ਦੇ ਪੈਰ ਨਾ ਇਸ਼ਾਰਿਆਂ 'ਚ ਗੱਲਾਂ ਕਰਦੇ ਆ, ਇਸ਼ਾਰਿਆਂ 'ਚ। ਕਹਿੰਦੇ ਨਹੀਂ ਖੜਨਾ ਲੂਣ ਯਾਰ, ਤੂੰ ਇੱਦਾਂ ਕਹ, ਤੂੰ ਦੱਬ ਚੁੱਕ ਲਾ, ਚਟਾਈ ਚੁੱਕ ਲਾ, ਮੈਂ ਲੂਣ ਚੁੱਕ ਲੈਂਦਾ। ਉਹਨਾਂ ਦੇ ਮਨ 'ਚ ਆ ਵੀ ਇਹ ਕਦੇ ਡਰਦਾ ਹੋਣਾ ਵੀ ਕਿਤੇ ਲੂਣ ਚੁਕਾਉਣਗੇ ਰਸਤੇ 'ਚ ਮੈਨੂੰ ਵੀ, ਅਤੇ ਕੱਪੜੇ ਖਰਾਬ ਹੋ ਜਾਣੇ। ਤੂੰ ਚੱਲ ਕਹਿੰਦੇ ਚਟਾਈ ਚੁੱਕ ਲਾ ਅਤੇ ਮੈਂ ਲੂਣ ਦੀ ਡਲੀ ਚੁੱਕ ਲੈਂਦਾ। ਲੂਣ ਦੀ ਸਿਰ ਸਿਰ 'ਤੇ ਚੁੱਕੀ ਹੈ, ਜਦਕਿ ਭਾਈ ਲਹਿਣਾ ਜੀ ਇੱਕ ਦੁਕਾਨਦਾਰ ਸੀਗੇ, ਪੈਸੇ ਸੀਗੇ ਕੋਲ, ਔਰ ਇੰਨਾ ਪਤਾ ਸੀ ਵੀ ਲੂਣ ਉੱਥੇ ਵੀ ਮਿਲ ਜਾਂਦਾ, ਉੱਥੇ ਦੁਨੀਆ ਰਹਿੰਦੀ ਸੀਗੀ, ਕਿਹੜੀ ਗੱਲ ਉੱਥੇ ਲੂਣ ਨਹੀਂ ਹੋਊਗਾ। ਲੂਣ ਦੀ ਨਾ ਸਿੱਲ ਲੈ ਕੇ ਤੁਰ ਪਏ। ਕਹਿੰਦਾ ਕਿਉਂ ਲੈ ਕੇ ਤੁਰੇ? ਜਦੋਂ ਸਿੱਲ ਲੈ ਕੇ ਉੱਥੇ ਪਹੁੰਚੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ, ਲੂਣ ਦੀ ਸਿੱਲ ਭੇਟ ਕੀਤੀ, ਅੱਗੇ ਰੱਖ ਦਿੱਤੀ। ਤੇ ਗੁਰੂ ਨਾਨਕ ਪਾਤਸ਼ਾਹ ਪੁੱਛਦੇ ਆ ਲੈਣਾ ਕੀ ਲਾਇਆ? ਕਹਿੰਦੇ ਪਾਤਸ਼ਾਹ ਲੂਣ ਲੈ ਕੇ ਆਇਆ, ਲੂਣ ਲੈ ਕੇ। ਵਾਹ ਬਈ ਵਾਹ, ਚੱਲ ਫਿਰ ਲੈਣਾ ਬਹਿ ਜਾ। ਹੁਣ ਧਿਆਨ ਦੇਣਾ, ਨਾ ਤੇ ਗੁਰੂ ਨਾਨਕ ਨੇ ਪੁੱਛਿਆ ਲੂਣ ਕਿਉਂ ਲੈ ਕੇ ਆਇਆ, ਤੇ ਨਾ ਭਾਈ ਲਹਿਣੇ ਦੱਸਿਆ ਵੀ ਲੂਣ ਕਿਉਂ ਲੈ ਕੇ ਆਇਆ। ਹੁਣ ਉਹ ਨਾਲ ਦਾ ਪੁੱਛਦਾ ਹੈ, ਭਾਈ ਲਹਿਣਾ ਜੀ ਵੀ ਤੁਸੀਂ ਲੂਣ ਲੈ ਆਏ ਹੋ? ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਕੀ ਲੈ ਕੇ? ਤੁਸੀਂ ਕਿਹਾ ਲੂਣ ਲੈ ਕੇ, ਚੱਲ ਰੱਖਦੇ ਕੋਈ ਨੀ, ਬੜਾ ਵਧੀਆ। ਉਹ ਪਿੱਛੇ ਪੈ ਗਿਆ ਭਾਈ ਲੈਣੇ ਦੇ, ਵੀ ਲੂਣ ਲੈ ਕੇ ਕਿਉਂ ਆਇਆ? ਇੱਥੇ ਲੂਣ ਮਿਲਦਾ, ਗੁਰੂ ਨਾਨਕ ਪਾਤਸ਼ਾਹ ਨੇ ਕੋਈ ਪਰਵਾਹ ਨਹੀਂ ਕੀਤੀ, ਰੱਖਦੇ ਲੈ। ਤੇ ਭਾਈ ਲਹਿਣਾ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਸਮਝ ਗਏ ਮੈਂ ਲੂਣ ਕਿਉਂ ਲੈ ਕੇ ਆਇਆ। ਉਹ ਕਹਿੰਦਾ ਮੈਨੂੰ ਦੱਸ ਕਿਉਂ ਲੈ ਕੇ ਆਇਆ? ਤੇ ਭਾਈ ਲਹਿਣਾ ਜੀ ਦੱਸਦੇ ਸਿੱਖ ਨੂੰ ਮੈਂ ਕਿਉਂ ਲੂਣ ਲੈ ਕੇ ਆਇਆ। ਕਹਿੰਦੇ ਮੈਂ ਲੂਣ ਲਿਆ ਕੇ ਗੁਰੂ ਨਾਨਕ ਦੇ ਚਰਨਾਂ ਚ ਭੇਟ ਕਰਤਾ ਹੈ ਕਿ ਨਾਨਕ ਮੈਂ ਤੇਰੇ ਚਰਨਾਂ ਵਿੱਚ ਲੂਣ ਬਣ ਕੇ ਆਇਆ। ਕਿਉਂ? ਜਿਹੜਾ ਲੂਣ ਹੈ ਨਾ ਉਹ ਖੁਰ ਜਾਂਦਾ ਹੈ, ਉਹ ਬਣਦਾ ਨਹੀਂ ਹੈ, ਉਹ ਖੁਰਦਾ ਹੈ। ਉਹਨੂੰ ਪਾਣੀ 'ਚ ਬੁਲਾ ਦਈਏ ਤੇ ਖੁਰ ਜਾਂਦਾ ਹੈ, ਤੇ ਜਦੋਂ ਕੋਈ ਪਾਣੀ ਦੀ ਘੁੱਟ ਪਰੇ 'ਚ ਸਵਾਦ ਆਉਂਦਾ ਲੂਣ ਦਾ। ਤੇ ਭਾਈ ਲਹਿਣਾ ਜੀ ਕਹਿੰਦੇ ਮੈਂ ਗੁਰੂ ਨਾਨਕ ਦੇ ਚਰਨਾਂ 'ਚ ਲੂਣ ਰੱਖਤਾ ਕਿ ਮੈਂ ਲੂਣ ਬਣਨਾ ਆਇਆ, ਤੇਰੇ ਸ਼ਬਦ ਰੂਪੀ ਪਾਣੀ ਵਿੱਚ ਮੈਂ ਘੁਲਣ ਲਈ ਆਇਆ, ਮਿਕਸ ਹੋਣ ਲਈ ਆਇਆ, ਖੁਰਨ ਲਈ ਆਇਆ। ਹੁਣ ਮੇਰੇ ਤੇ ਕਿਰਪਾ ਕਰਕੇ ਮੈਂ ਤੇਰੇ ਸ਼ਬਦ ਵਿੱਚ, ਤੇਰੇ ਉਪਦੇਸ਼ ਵਿੱਚ ਖੁਰ ਜਾਵਾਂ, ਘੁਲ ਜਾਵਾਂ, ਮਿਟ ਜਾਵਾਂ। ਹੁਣ ਧਿਆਨ ਦਿਓ, ਲੂਣ ਘੁਲ ਗਿਆ ਪਾਣੀ 'ਚ, ਪਰ ਦਿਖਾਈ ਪਾਣੀ ਦਿੰਦਾ ਹੈ, ਲੂਣ ਦਿਖਾਈ ਨਹੀਂ ਦਿੰਦਾ। ਤੇ ਭਾਈ ਲਹਿਣਾ ਜੀ ਇਸ਼ਾਰਾ ਕਰਦੇ ਗੁਰੂ ਨਾਨਕ ਪਾਤਸ਼ਾਹ ਨੂੰ, ਪਾਤਸ਼ਾਹ ਮੈਂ ਤੇਰੇ 'ਚ ਐਵੇਂ ਘੁਲ ਜਾਵਾਂ ਕਿ ਜਿੱਥੇ ਵੇਖਾਂ ਮੈਨੂੰ ਤੂੰ ਦਿਖਾਈ ਦੇਵੇ, ਮੇਰਾ ਆਪਣਾ ਆਪ ਮੈਨੂੰ ਦਿਖਾਈ ਨਾ ਦੇਵੇ। ਪਰ ਅਸੀਂ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਇੱਕ ਵਕਤ ਆਇਆ ਲੂਣ ਪਾਣੀ 'ਚ ਖੁਰ ਗਿਆ। ਜੇ ਕੋਈ ਪੀਂਦਾ ਹੈ ਕਹਿੰਦਾ ਲੂਣ ਹੈ, ਜੇ ਕੋਈ ਪੀਂਦਾ ਹੈ ਨਾ ਤੇ ਕਹਿੰਦਾ ਲੂਣ ਹੈ, ਪਰ ਜਿਹੜਾ ਪੀਂਦਾ ਨਹੀਂ ਵੇਖਦਾ ਹੈ ਤੇ ਉਹਨੂੰ ਪਾਣੀ ਦਿਖਾਈ ਦਿੰਦਾ ਹੈ। ਇੱਕ ਵਕਤ ਆਇਆ ਕਿ ਜੇ ਕੋਈ ਗੁਰੂ ਅੰਗਦ ਪਾਤਸ਼ਾਹ ਦੇ ਬੋਲ ਸੁਣਦਾ ਤੇ ਕਹਿੰਦਾ ਦੂਜੇ ਨਾਨਕ ਨੇ, ਪਰ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਵੇਖਦਾ ਕੋਈ ਨਾ ਤੇ ਕਹਿੰਦਾ ਨਾਨਕ ਹੀ ਤੁਰਿਆ ਫਿਰਦਾ ਹੈ, ਨਾਨਕ ਹੀ ਤੁਰਿਆ ਫਿਰਦਾ। ਕਿਉਂ? ਪਾਣੀ ਦਿਖਾਈ ਦੇਣ ਡਿਆ ਨਾ, ਤੇ ਰੂਪ ਗੁਰੂ ਨਾਨਕ ਦਾ ਦਿਖਾਈ ਦੇਣ ਡਿਆ, ਤਾਂ ਦੂਜਾ ਨਾਨਕ ਕਹਿਣਾ ਪਿਆ। ਅਸੀਂ ਗੌਰ ਨਹੀਂ ਕੀਤੀ, ਸਾਨੂੰ ਇਹ ਜਨਮ ਮਿਟਣ ਲਈ ਮਿਲਿਆ ਹੈ। ਅਸੀਂ ਬਣਨਾ ਚਾਹੁੰਦੇ ਹਾਂ, ਬਣਨਾ ਨਹੀਂ ਹੈ ਕੁਛ ਵੀ, ਮਿਟਣਾ ਹੈ। ਹੁਣ ਧਿਆਨ ਦੇਣਾ ਆਪ ਜੀ, ਗੁਰੂ ਸਾਹਿਬ ਬੜੀ ਪਿਆਰ ਦੇ ਨਾਲ ਕਹਿਣ ਲੱਗੇ, ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਕਹਿੰਦੇ ਬਿਨ ਬੈਰਾਗ ਨਾ ਛੁੱਟ ਸਮਾਇਆ, ਕਹਿੰਦਾ ਬਿਨਾਂ ਬੈਰਾਗ ਦੇ, ਕਹਿੰਦਾ ਆਪਾਂ ਜਿਹੜਾ ਰਾਗ ਵਜਾਉਣਾ ਅੰਦਰ ਤੋਂ, ਜਿਹੜਾ ਨਾਮ ਸਿਮਰਨ ਕਰਦਾ ਅੰਦਰ ਤੋਂ, ਜਿੰਨਾ ਚਿਰ ਇਹ ਬੈ ਨਹੀਂ ਹੋ ਗਿਆ, ਕਹਿੰਦਾ ਭਾਵ ਇਹ ਨਾਮ ਦੇ ਉੱਤੇ ਸ਼ਬਦ ਤੇਰਾ ਅਧਿਕਾਰ ਨਹੀਂ ਹੋ ਗਿਆ, ਜਿੰਨਾ ਚਿਰ ਤੇਰੀ ਤ੍ਰਿਸ਼ਨਾਵਾਂ ਦਾ, ਭਾਵਨਾ, ਝੂਠੀਆਂ ਮੰਗਾਂ ਦਾ ਅਧਿਕਾਰ ਰਿਹਾ ਨਾ, ਉਹਨਾਂ ਚਿਰ ਤੇਰੀ ਮਨਵਿਰਤੀ ਮਾਇਆ 'ਚ ਛੁੱਟ ਨਹੀਂ ਸਕਦੀ। ਇਹ ਗੱਲ ਉਦਣ ਬਣਨੀ ਜਿੱਦਣ ਤੇਰਾ ਮਨ, ਤੇਰੀ ਸੋਚ ਕੀ ਹੋਵੇ, ਇੱਦਾਂ ਦੀ ਹੋਵੇ ਕਿ ਤੇਰੇ ਅੰਦਰ ਕੇਵਲ ਤਾਂ ਕੇਵਲ ਨਾਮ ਸਿਮਰਨ ਚੱਲੇ, ਸ਼ਬਦ ਚੱਲੇ, ਪਰ ਉਹ ਸ਼ਬਦ ਬਹਿ ਹੋ ਜਾਵੇ, ਉੱਤੇ ਤੇਰਾ ਅਧਿਕਾਰ ਹੋਵੇ, ਤੇਰੀ ਸੁਰਤ ਦਾ ਅਧਿਕਾਰ ਹੋਵੇ, ਤੇਰੇ ਧਿਆਨ ਦਾ ਅਧਿਕਾਰ ਹੋਵੇ, ਕਿਸੇ ਤ੍ਰਿਸ਼ਨ ਦਾ ਅਧਿਕਾਰ ਨਾ ਹੋਵੇ, ਕਿਸੇ ਝੂਠੀ ਮੰਗ ਦਾ ਅਧਿਕਾਰ ਨਾ ਹੋਵੇ। ਦੇਖੋ ਆਪਾਂ ਬਾਣੀ 'ਚੋਂ ਪੜ੍ਹਦੇ, ਬਿਨ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੱਖ। ਦੇਖੋ ਪਰ ਅਸੀਂ ਪੜ੍ਹਿਆ ਹੈ ਬਿਨ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਪਰ ਮੰਨੇ ਕਿੱਥੇ ਆ? ਮੰਨੇ ਕਿੱਥੇ ਆਪਾਂ? ਅਸੀਂ ਮੰਨੇ ਹੀ ਨਹੀਂ। ਠੀਕ ਹੈ, ਅਸੀਂ ਸਿਮਰਨ ਕਰਦੇ ਹਾਂ, ਕਰਦੇ ਤਾਂ ਜ਼ਰੂਰ, ਅਸੀਂ ਇਹਦੀ ਗੱਲ ਨਹੀਂ ਕਰਦੇ। ਕਬੀਰ ਜੀ ਨੂੰ ਪੁੱਛਿਆ ਕਿਸੇ ਨੇ, ਕਬੀਰ ਜੀ ਤੁਸੀਂ ਸਾਨੂੰ ਕਹਿੰਦੇ ਫਿਰਦੇ ਹੋ ਬੈ ਰਾਗ, ਵੀ ਜਿੱਦਣ ਤੁਹਾਡਾ ਇਹ ਰਾਗ ਜਿਹੜਾ ਨਾ ਬਹਿ ਹੋ ਜਾਵੇ, ਕਹਿੰਦਾ ਪਰ ਤੁਹਾਡਾ ਹੀ ਅਧਿਕਾਰ ਹੋਇਆ, ਤੁਹਾਡਾ ਅਧਿਕਾਰ ਹੋਇਆ, ਕਰੋ ਕਿਰਪਾ, ਤੁਸੀਂ ਦੱਸੋ ਆਪਣੀ ਕੋ ਅਵਸਥਾ ਇਹੋ ਜੀ। ਕਬੀਰ ਸਾਹਿਬਨ ਦੱਸਣ ਲੱਗੇ, ਕਬੀਰ ਸਾਹਿਬਨ ਕਹਿੰਦੇ ਯਾਰ ਮੈਂ ਤੈਨੂੰ ਗੱਲ ਦੱਸਾਂ, ਕਹਿੰਦੇ ਇੱਕ ਦਿਨ ਕੀ ਹੋਇਆ, ਕਬੀਰ ਸਾਹਿਬਨ ਨਾ ਜੁਲਾਹੇ ਸੀ, ਖੱਡੀ ਦੇ ਕੱਪੜੇ ਬੁਣਨੇ ਸੀਗੇ, ਤੇ ਮਾਂ ਕਹਿਣ ਲੱਗੀ ਵੀ ਕਬੀਰ ਕੁਛ ਕਰ ਲੈ, ਆ ਜਾ ਥੋੜਾ ਬਹੁਤਾ ਕੱਪੜਾ ਬੁਣ ਲੈ। ਕਬੀਰ ਜੀ ਕੱਪੜਾ ਬੁਣਨ ਚਲੇ ਗਏ ਖੱਡੀ ਵਾਲੇ ਕਮਰੇ ਚ। ਇੱਦਾਂ ਹੀ ਹੁੰਦਾ ਨਾ, ਘਰਾਂ ਦੇ ਅੰਦਰ ਖੱਡੀਆਂ ਲਾਈਆਂ ਹੁੰਦੀਆਂ, ਖੱਡੀ ਦਾ ਕਮਰਾ ਵੱਖਰਾ, ਬਾਕੀ ਸੌਣ ਦਾ ਕਮਰਾ ਵੱਖਰਾ। ਉਹ ਖੱਡੀ ਵਾਲੇ ਕਮਰੇ ਚਲੇ ਗਏ, ਜਾ ਕੇ ਨਾ ਖੱਡੀ ਵਾਲੇ ਕਮਰੇ ਤੇ ਬੈਠੇ, ਧਾਗਾ ਫੜਿਆ ਹੱਥ ਚ, ਕਬੀਰ ਜੀ ਨੇ ਧਾਗਾ ਹੱਥ ਚ ਫੜਿਆ, ਦੱਸਣ ਲੱਗੇ ਨਾ ਬੈ ਮੈਂ ਵੀ ਬੈ ਖਰੀਦਿਆ ਆ। ਕਹਿੰਦੇ ਮੈਂ ਧਾਗਾ ਫੜਿਆ ਹੱਥ ਚ, ਉਹ ਨਾਲ ਚ ਪਾਉਣਾ ਸੀ, ਫੂਕ ਮਾਰਨੀ ਸੀਗੀ, ਤਾਂ ਹੀ ਉਹ ਧਾਗਾ ਚੱਲੂਗਾ ਨਾ ਨਾਲ ਜੁੜੇ ਹੋਏ, ਐਂ ਕਰਕੇ ਹੱਥ ਤੇ ਮਾਰਦੇ ਨਾਲ ਕਹਿੰਦੇ ਉਹਨੂੰ, ਉਹਦੇ ਧਾਗਾ ਪਰਾਉਣਾ ਸੀਗਾ ਤੇ ਤਾਂ ਹੀ ਗਾਂਹ ਦਰੀ ਬਣਨੀ ਸੀ, ਕੋਈ ਕੱਪੜਾ ਬਣਨਾ ਸੀ। ਉਹ ਧਾਗਾ ਹੱਥ ਫੜਿਆ ਤੇ ਬੈਠੇ, ਅੱਧੀ ਦਿਹਾੜੀ ਹੋ ਗਈ ਬੈਠਿਆਂ ਨੂੰ, ਤੇ ਕਬੀਰ ਦੀ ਮਾਂ ਸੋਈ ਦੀ, ਖੱਡੀ ਦੀ ਆਵਾਜ਼ ਆਉਂਦੀ ਹੈ ਨਾ ਜਦੋਂ ਚੜਾਉਂਦੇ ਤੇ, ਕਹਿੰਦੀ ਕੋਈ ਆਵਾਜ਼ ਨਹੀਂ ਆਉਣ ਡਈ, ਕਬੀਰ ਕਿੱਥੇ ਚਲਾ ਗਿਆ, ਅੱਧੀ ਦਿਹਾੜੀ ਹੋ ਗਈ, ਕੋਈ ਕੰਮ ਕਰ ਲਿਆ ਪਿਓ ਦਿਆ ਪੁੱਤਾਂ ਵਿਹਲਾ ਹੀ ਫਿਰਦਾ ਰਹਿੰਦਾ। ਕਬੀਰ ਜੀ ਦੀ ਮਾਂ ਕਬੀਰ ਕੋਲ ਗਈ ਤੇ ਵੇਖਿਆ ਤੇ ਕਬੀਰ ਜੀ ਧਾਗਾ ਹੱਥ ਫੜਿਆ ਤੇ ਵੇਖਣ ਡੇ ਤੇ ਬੈਠੇ। ਕਬੀਰ ਦੀ ਮਾਂ ਨੇ ਹਲੂਣਿਆ, ਵੀ ਕਬੀਰਾ ਅੱਧੀ ਦਿਹਾੜੀ ਲੰਘ ਗਈ, ਕੁਛ ਕੀਤਾ ਹੀ ਨਹੀਂ, ਕੀ ਗੱਲ ਹੋ ਗਈ, ਕਰਦਾ ਕਿਉਂ ਨਹੀਂ, ਕੰਮ ਕਿਉਂ ਨਹੀਂ ਕਰਦਾ। ਤੇ ਕਬੀਰ ਸਾਹਿਬਾਂ ਜਵਾਬ ਦਿੰਦੇ, ਧਿਆਨ ਦਿਓ, ਕਬੀਰ ਸਾਹਿਬ ਕਹਿੰਦੇ ਜਬ ਲੱਗ ਧਾਗਾ ਬਾਹੂ ਬੇਹੀ, ਤਬ ਲੱਗ ਬਿਸਰੇ ਰਾਮ ਸਨੇਹੀ। ਕਹਿੰਦੇ ਮਾਂ ਮੈਂ ਤੈਨੂੰ ਕੀ ਦੱਸਾਂ, ਨਹੀਂ ਦੱਸ ਕੀ ਕਰਨੇ ਬੈਠਾ ਤੂੰ। ਕਹਿੰਦਾ ਮਾਂ ਜਦੋਂ ਮੈਂ ਫੂਕ ਮਾਰਨੀ ਹੈ ਨਾ, ਫੂਕ ਮਾਰਨੀ ਹੈ ਤੇ ਧਾਗਾ ਮੈਂ ਇਸ ਨਾਲ ਚ ਪਰਾਉਣਾ ਆ, ਉਦੋਂ ਮੇਰਾ ਸਿਮਰਨ ਛੁੱਟ ਜਾਂਦਾ, ਮੇਰਾ ਸਿਮਰਨ ਛੁੱਟ ਜਾਂਦਾ ਹੈ। ਤੇ ਮਾਂ ਦੱਸ ਮੈਂ ਫੂਕ ਕਿਵੇਂ ਮਾਰਾਂ, ਮੈਂ ਤਾਂ ਡਰਦਾ ਫੂਕ ਨਹੀਂ ਮਾਰਨ ਰਿਹਾ ਕਿ ਉਦੋਂ ਮੇਰਾ ਪਰਮਾਤਮਾ ਮੇਰੇ ਤੋਂ ਵਿਸਰਦਾ ਹੈ, ਮੇਰਾ ਨਾਮ ਛੁੱਟਦਾ ਹੈ, ਇਸ ਕਰਕੇ ਮੈਂ ਫੂਕ ਨਹੀਂ ਮਾਰਦਾ ਪਿਆ, ਇਸ ਕਰਕੇ ਮੈਂ ਕੱਪੜਾ ਨਹੀਂ ਪੀਣ ਦਿਆ। ਕਹਿੰਦੇ ਆਹ ਦੇਖੋ ਭਗਤ ਕਬੀਰ ਬੈਰਾਗੀ ਹੋ ਗਏ ਨੇ, ਕਹਿੰਦਾ ਭਾਵਾ ਨਾਮ ਦੇ ਉੱਤੇ ਬੈ ਕਬਜ਼ਾ ਕਰ ਲਿਆ, ਖਰੀਦ ਲਿਆ ਹੈ, ਹੁਣ ਇਹ ਨਾਮ ਮੇਰਾ ਹੀ ਹੈ, ਇਹ ਨਾਮ ਨੂੰ ਮੈਂ ਇਸ ਧਾਗੇ ਵਾਲੇ ਪਾਸੇ ਨਹੀਂ ਜਾਣ ਦੇਣਾ ਕਿਉਂਕਿ ਸਿਮਰਨ ਮੇਰਾ ਹੈ। ਕੀ ਅਸੀਂ ਕੀਤਾ, ਕਦੀ ਨਹੀਂ ਕੀਤਾ। ਹੁਣ ਧਿਆਨ ਦੇਈ ਜਰਾ, ਬੈਰਾਗ ਦੀ ਗੱਲ ਹੀ ਕਰੀ ਚੱਲੀ ਆਪਾਂ ਥੋੜੀ ਦੇਰ ਪਹਿਲਾਂ, ਕਿਉਂਕਿ ਬੈਰਾਗ ਅੱਖਰ ਛੋਟਾ ਨਹੀਂ ਹੈ। ਕਹੋਗੇ ਇਕੱਲੇ ਬੈਰਾਗ ਤੇ ਰੁਕ ਗਏ ਨੇ, ਗੱਲ ਸੱਚ ਆ, ਜੇ ਬੈਰਾਗ ਦੀ ਸਮਝ ਲੱਗ ਗਈ ਤੇ ਅੱਗੇ ਤੁਰ ਪੈਣਾ, ਜੇ ਨਹੀਂ ਸਮਝ ਲੱਗੀ ਤੇ ਤੁਰਿਆ ਹੀ ਨਹੀਂ ਜਾਣਾ। ਹੁਣ ਪੱਟ ਹੋਏ, ਪੱਟ ਪੱਟਾਂ ਨੇ ਕੀ ਕੀਤਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਾਰੇ ਲਿਖਿਆ, ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇਹ ਰਾਗ ਬੈਗ ਖਰੀਦ ਲਿਆ ਸੀ, ਆਪਣਾ ਕਰ ਲਿਆ ਸੀ। ਤੁਹਾਨੂੰ ਕਿੱਦਾਂ ਪਤਾ? ਕਹਿੰਦੇ ਹਾਂ ਸਾਨੂੰ ਪਤਾ। ਤੇ ਉਹ ਲਿਖਦੇ ਆ, ਕੀ ਲਿਖਦੇ ਆ? ਕਹਿੰਦੇ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਤੈਂ ਤੈਂ ਦਾ ਭਾਵ ਤੂੰ, ਤੂੰ ਕਿਹਨੂੰ ਕਹਿੰਦੇ ਪਏ? ਗੁਰੂ ਅਮਰਦਾਸ ਮਹਾਰਾਜ ਜੀ। ਕਹਿੰਦੇ ਤੈਂ ਪੜਿਓ ਇੱਕ, ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਪੁੱਛ ਕੇ ਦੇਖੋ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੈ। ਕਹਿੰਦੇ ਕੀ ਆ? ਕਹਿੰਦੇ ਤੁਸੀਂ 24 ਘੰਟੇ ਇੱਕ ਨੂੰ ਪੜਿਆ, ਹੋਰ ਤੁਸੀਂ ਕਿਸੇ ਨੂੰ ਨਹੀਂ ਪੜਿਆ ਅੱਜ ਤੱਕ। ਤੈਂ ਪੜਿਓ ਇੱਕ, ਫਿਰ ਕੀ ਕਹਿਣ ਲੱਗੇ? ਮਨ ਧਰਿਓ ਇੱਕ, ਕਹਿੰਦੇ ਆਪਣੇ ਮਨ ਦੇ ਅੰਦਰ ਤੁਸੀਂ ਇੱਕ ਅਕਾਲ ਪੁਰਖ ਨੂੰ ਧਰਿਆ ਹੈ, ਹੋਰ ਤੁਹਾਡੇ ਮਨ ਦੇ ਅੰਦਰ ਕੋਈ ਤ੍ਰਿਸ਼ਨਾ ਨਹੀਂ ਹੈ, ਕੋਈ ਮੰਗ ਨਹੀਂ ਹੈ, ਕੁਛ ਨਹੀਂ ਹੈ, ਇਕੱਲਾ ਪਰਮਾਤਮਾ ਹੀ ਪਰਮਾਤਮਾ। ਆਜ ਬੈਰਾਗ, ਫਿਰ ਕੀ ਕਹਿਣ ਲੱਗੇ? ਕਹਿੰਦੇ ਕਰ ਇੱਕ ਪਛਾਣਿਓ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ, ਤੁਸੀਂ ਕੇਵਲ ਤਾਂ ਕੇਵਲ ਇੱਕੇ ਨੂੰ ਪਛਾਣਦੇ ਹੋ, ਇੱਕੇ ਦੀ ਗੱਲ ਕਰਦੇ, ਇੱਕੇ ਨੂੰ ਜਾਣਦੇ ਹੋ, ਤੁਸੀਂ ਕਿਸੇ ਨੂੰ ਜਾਣਦੇ ਨਹੀਂ। ਫਿਰ ਕੀ ਕਹਿਣ ਲੱਗੇ? ਕਹਿੰਦੇ ਨਯਨ ਬਯਨ ਮੋ ਇੱਕ, ਇੱਕ ਦੋ ਇੱਥਾਏ ਨਾ ਜਾਣਿਓ। ਨਯਨ ਦ੍ਰਿਸ਼ਟੀ ਇੱਕ ਆ, ਤੁਹਾਡੀ ਦ੍ਰਿਸ਼ਟੀ ਅੰਦਰ ਵੀ ਅਕਾਲ ਪੁਰਖ ਹੀ ਹੈ, ਉਹ ਬਿਰਤੀ ਬਣ ਗਈ ਭਗਤ ਨਾਮਦੇਵ ਵਾਲੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਬਿਰਤੀ ਬਣ ਗਈ। ਕਹਿੰਦੇ ਇਹਨਾਂ ਅੱਖਾਂ ਦੇ ਵਿੱਚ ਵੀ ਇੱਕੋ ਹੀ ਬੈਠਾ ਹੈ, ਤੁਸੀਂ ਸੰਸਾਰ ਨੂੰ ਵੇਖਦੇ ਅਕਾਲ ਪੁਰਖ ਦੇ ਰੂਪ ਚ ਹੀ ਵੇਖਦੇ ਹੋ। ਗੱਲ ਸੱਚ ਆ, ਕਿਉਂਕਿ ਗੁਰੂ ਹੈ, ਠੀਕ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਬੈਨ, ਬੈਨ ਕਿਹਨੂੰ ਕਹਿੰਦੇ? ਬਚਨ। ਕਹਿੰਦੇ ਤੁਹਾਡੇ ਬਚਨਾਂ ਵਿੱਚ ਵੀ ਇੱਕ ਅਕਾਲ ਪੁਰਖ ਹੀ ਹੈ, ਮੂੰਹ ਇੱਕ। ਕਹਿੰਦੇ ਤੁਹਾਡੇ ਮੂੰਹ ਦੇ ਵਿੱਚੋਂ ਅਗਰ ਚੱਲਦਾ ਪਿਆ ਕੁਛ ਨਾ, ਤਾਂ ਵੀ ਅਕਾਲ ਪੁਰਖ ਦੀ ਉਸਤਤ ਹੀ ਚੱਲਦੀ, ਵੀ ਹੋਰ ਕੁਛ ਨਹੀਂ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਇੱਕ ਦੋਏ ਠਾਏ ਨਾ ਜਾਣਿਓ। ਕਹਿੰਦੇ ਇੱਕ ਅਕਾਲ ਪੁਰਖ ਨੂੰ ਤੁਸੀਂ ਦੂਜਾ ਨਹੀਂ ਜਾਣਿਆ, ਵੀ ਉਹ ਕੋਈ ਹੋਰ ਆ, ਤੁਸੀਂ ਇੱਕੇ ਨੂੰ ਜਾਣਦੇ, ਹੋਰ ਕਿਸੇ ਨੂੰ ਜਾਣਦੇ ਹੀ ਨਹੀਂ। ਐ ਨਾ ਫਿਰ ਬੈਰਾਗ, ਅਸੀਂ ਗੌਰ ਹੀ ਨਹੀਂ ਕੀਤੀ। ਸਾਨੂੰ ਲੋੜ ਨਹੀਂ ਪਈ। ਤਾਂ ਕਬੀਰ ਜੀ ਕਹਿਣ ਲੱਗੇ, ਕਹਿੰਦੇ ਬਿਨ ਬੈਰਾਗ ਮੈਂ ਛੁੱਟ ਸਮਾਇਆ। ਕਹਿੰਦੇ ਇਸ ਮਾਇਆ ਦੇ ਬੰਧਨ ਵਿੱਚੋਂ, ਇਸ ਮਾਇਆ ਦੀ ਪਕੜ ਵਿੱਚੋਂ ਜਿੰਨਾ ਚਿਰ ਇਹ ਮਨ ਬੈਰਾਗੀ ਨਹੀਂ ਹੋ ਜਾਂਦਾ, ਕਹਿੰਦਾ ਆਪਾਂ ਜਿਹੜਾ ਸ਼ਬਦ ਉਚਾਰਨ ਕਰ ਰਿਹਾ, ਨਾਮ ਸਿਮਰਨ ਕਰ ਰਿਹਾ, ਜਿੰਨਾ ਚਿਰ ਆਪਣਾ ਕਬਜ਼ਾ ਨਹੀਂ ਹੋ ਜਾਂਦਾ ਉਸ ਸ਼ਬਦ ਦੇ ਉੱਤੇ, ਨਾਮ ਦੇ ਉੱਤੇ, ਕਹਿੰਦੇ ਉਹਨਾਂ ਚਿਰ ਸਾਡੀ ਮਨ ਬਿਰਤੀ ਮਾਇਆ ਚੋਂ ਛੁੱਟ ਨਹੀਂ ਸਕਦੀ, ਸੰਸਾਰ ਦੇ ਬੰਧਨਾਂ ਚੋਂ ਛੁੱਟ ਨਹੀਂ ਸਕਦੀ। ਵਿਚਾਰ ਕਰਨਾ ਕਰਨ ਅਸੀਂ ਸਿਮਰਨ ਰਹੇ ਹੁੰਦੇ, ਕੋਈ ਰਾਤ 2 ਵਜੇ ਉੱਠਦਾ ਹੈ, ਕੋਈ 4 ਵਜੇ ਉੱਠਦਾ ਹੈ, ਕੋਈ 5 ਵਜੇ ਉੱਠਦਾ ਹੈ, ਕੋਈ 6 ਵਜੇ ਉੱਠਦਾ ਹੈ, ਆਪੋ ਆਪਣੀ ਉਦਮ ਦੀ ਕਿਰਿਆ ਹੈ। ਜਿੱਦਾਂ ਜਿੱਦਾਂ ਉਦਮ ਆਉਂਦਾ ਆਪਾਂ ਉਹਦੇ ਹਿਸਾਬ ਨਾਲ ਉੱਠਦੇ ਹਾਂ, ਫਿਰ ਆਪਾਂ ਉੱਠਦੇ ਹਾਂ, ਆਪਾਂ ਨਿਤਨੇਮ ਕਰਦੇ ਹਾਂ, ਫਿਰ ਆਪਾਂ ਸਿਮਰਨ ਕਰਦੇ ਹਾਂ। ਹੁਣ ਵਿਚਾਰ ਕਰਨਾ ਨਿਤਨੇਮ ਕੀਤਾ, ਸਿਮਰਨ ਕਰਦੇ ਪਏ ਹਾਂ, ਪਰ ਬੈਰਾਗੀ ਨਹੀਂ ਹੈ, ਸਾਡੇ ਉਸ ਕੀਤੇ ਹੋਏ ਸਿਮਰਨ ਤੇ ਸਾਡਾ ਕਬਜ਼ਾ ਨਹੀਂ ਹੈ। ਕਬਜ਼ਾ ਵਿਕਾਰਾਂ ਦਾ ਹੈ, ਵਿਕਾਰ ਹੀ ਲਈ ਜਾਣਦੇ, ਠੀਕ ਹੈ। ਅਸੀਂ ਵਾਹਿਗੁਰੂ ਵਾਹਿਗੁਰੂ ਕੀਤਾ ਹੈ, ਅੱਧਾ ਘੰਟਾ ਘੰਟਾ ਲਾਇਆ ਅਸੀਂ, ਪਰ ਉਹ ਵਿਕਾਰ ਲੈ ਗਏ। ਕਿਹੜੀ ਗੱਲੋਂ? ਕਿਉਂਕਿ ਜਦੋਂ ਸਾਡੇ ਮਨ ਵਿੱਚ ਚੀਜ਼ ਪੈਦਾ ਹੋਈ, ਵਾਹਿਗੁਰੂ ਵਾਹਿਗੁਰੂ ਕਰਦਿਆਂ 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 ਅੱਧਾ ਘੰਟਾ ਹੋ ਗਿਆ, ਘੰਟਾ ਹੋ ਗਿਆ, ਘੰਟੇ ਬਾਅਦ ਮਨ 'ਚ ਵਿਚਾਰ ਪੈਦਾ ਹੋ ਗਿਆ ਕਿ ਅੱਜ ਉਹ ਫਲਾਣਾ ਕੰਮ ਕਿਤੇ ਬਣ ਜਾਂਦਾ, ਵਾਹਿਗੁਰੂ ਕਿਰਪਾ ਕਰਦੇ ਕਿਤੇ, ਤੇ ਕੀ ਹੋਇਆ, ਆਪਣਾ ਕਬਜ਼ਾ ਨਹੀਂ ਰਿਹਾ, ਵਿਕਾਰਾਂ ਦਾ ਕਬਜ਼ਾ ਸੀ, ਲੈ ਗਏ ਸਾਰੇ ਲੈ ਗਏ। ਹੁਣ ਤੁਸੀਂ ਹਿਸਾਬ ਲਾਓ, ਕਬੀਰ ਸਾਹਿਬ ਨੇ ਕਹਿੰਦੇ ਮੈਂ ਫੂਕ ਮਾਰਨ ਲੱਗਾ, ਤੇ ਇਹ ਫੂਕ ਮਾਰਿਆ ਵੀ ਜਿਹੜਾ ਮੇਰੇ ਅੰਦਰੋਂ ਸਿਮਰਨ ਨਿਕਲਣ ਲਾਣਾ, ਉਹ ਧਾਗੇ ਨੇ ਲੈ ਜਾਣਾ ਤੇ ਮੈਂ ਦੇਣਾ ਨਹੀਂ। ਤੇ ਆਪਾਂ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ ਇਹਦੇ ਲਈ ਹੈ ਕਿ ਕਿਤੇ ਗੁਰੂ ਕਿਰਪਾ ਕਰੇ, ਫਲਾਣਾ ਕੰਮ ਬਣ ਜਾਏ ਕਿਤੇ। ਨਹੀਂ, ਬਿਰਤੀ ਬਣਾਉਣੀ ਹੈ। ਕੈਸੀ ਬਿਰਤੀ ਬਣਾਉਣੀ? ਹੇ ਅਕਲਪੁਰਖ ਕੈਸੀ ਕਿਰਪਾ ਕਰਦੇ, ਆ ਜਿਹੜੇ ਭਗਤਾਂ ਗੁਰੂਆਂ ਦੀਆਂ ਗੱਲਾਂ ਸੁਣਦੇ, ਕਿਤੇ ਸਾਡੀ ਵੀ ਮਨ ਬਿਰਤੀ ਇਹਨਾਂ ਵਰਗੀ ਹੋ ਜਾਏ, ਸਾਡਾ ਵੀ ਕਿਤੇ ਜਿਹੜਾ ਸਿਮਰਨ ਹੈ ਅਸੀਂ ਕਾਬਜ਼ ਹੋ ਜਾਈਏ, ਇੱਥੇ ਬੈ ਕਰ ਲਈਏ ਕਿਤੇ ਨੂੰ ਅਸੀਂ, ਇਹ ਸਾਡਾ ਹੀ ਹੋਵੇ। ਬੈ ਦਾ ਪਤਾ ਸਦਾ ਲਈ, ਹਮੇਸ਼ਾ ਲਈ, ਇਹ ਮੇਰੀ ਚੀਜ਼ਾਂ ਹੁਣ, ਇਹ ਜ਼ਮੀਨ ਮੈਂ ਬੈ ਲੈ ਲਈ ਹੈ, ਹੁਣ ਮੇਰੀ ਹੈ, ਹੁਣ ਨਹੀਂ ਮੈਂ ਦਿੰਦਾ ਕਿਸੇ ਨੂੰ ਵੀ। ਤੇ ਗੁਰੂ ਸਾਹਿਬ ਬਣ ਕਹਿੰਦੇ ਇਹ ਨਾਮ ਸਿਮਰਨ ਮੈਂ ਬੈ ਕਰ ਲਿਆ ਹੈ, ਕਹਿੰਦਾ ਭਾਵ ਹੁਣ ਮੈਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਮੇਰੇ ਲਈ ਹੈ, ਮੈਂ ਆਪਣੇ ਲਈ ਕਰਦਾ ਪਿਆ, ਮੈਂ ਕਿਸੇ ਝੂਠੀ ਦਾਤ ਲਈ ਨਹੀਂ ਕਰਦਾ ਪਿਆ। ਇਹਨੂੰ ਕਹਿੰਦੇ ਦਾਤ ਪਿਆਰੀ, ਸਿਰੇ ਦਿੱਤਾ ਦਾ, ਕਹਿੰਦੇ ਦਾਤ ਪਿਆਰੀ ਹੈ, ਪਰਮਾਤਮਾ ਭੁੱਲ ਗਿਆ। ਫਿਰ ਗੁਰੂ ਸਾਹਿਬ ਬਣ ਕੇ ਕਹਿੰਦੇ, ਕਬੀਰ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਜਿੱਦਣ ਐਸੀ ਬਿਰਤੀ ਬਣ ਜਾਏਗੀ ਨਾ ਤੁਹਾਡੀ, ਫਿਰ ਤੁਸੀਂ ਦੇਖੋਗੇ ਵੀ ਤੁਹਾਡੇ ਅੰਦਰ ਦਾ ਜਿੰਨਾ ਵੀ ਗੰਦ ਹੈ ਨਾ, ਸਾਰਾ ਬਾਹਰ ਨਿਕਲ ਲੱਗੂਗਾ। ਨਾਮ ਬੜੀ ਵੱਡੀ ਤਾਕਤ ਹੈ, ਸ਼ਬਦ ਬੜੀ ਵੱਡੀ ਸ਼ਕਤੀ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਿਤੋਂ ਉੱਚਾ? ਅੜ ਤੁਸੀਂ ਕਰਮ ਕਾਂਡ ਕਰਦੇ ਫਿਰਦੇ ਹੋ, ਆਰਾਧਨਾ ਸਾਧਨਾ ਕਰਦੇ ਫਿਰਦੇ, ਸਭ ਤੋਂ ਉੱਚਾ ਆ, ਇਹਦੇ ਬਰਾਬਰ ਨਹੀਂ ਪੁੱਛ ਸਕਦੀਆਂ ਆਰਾਧਨਾ ਸਾਧਨੀਆਂ, ਠੀਕ ਹੈ, ਇਹ ਇੱਦਾਂ ਤੱਕ ਨਹੀਂ ਪਹੁੰਚ ਸਕਦੀਆਂ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਕੇਵਲ ਤਾਂ ਕੇਵਲ ਨਾਮ ਹੀ ਉੱਚਾ ਹੈ, ਸ਼ਬਦ ਹੀ ਤਾਕਤ ਰੱਖਦਾ, ਹੋਰ ਕੁਝ ਹੀ ਤਾਕਤ ਨਹੀਂ ਰੱਖਦੀ। ਤੇ ਗੁਰੂ ਸਾਹਿਬ ਨੇ ਸਮਝਾਉਣ ਲੱਗੇ ਆਪਜੀ ਨੂੰ, ਕਹਿਣ ਲੱਗੇ ਭਾਈ ਅਗਰ ਤੇਰੀ ਮਨ ਬਿਰਤੀ ਇੱਦਾਂ ਦੀ ਬਣ ਜਾਂਦੀ ਹੈ, ਹੁਣ ਅੱਗੇ ਦੇਖਣਾ ਕੀ ਕਹਿਣ ਲੱਗੇ, ਕੈਸਾ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਅਧਾਰਾ। ਕਬੀਰ ਸਾਹਿਬ ਕਹਿੰਦੇ ਮਾਰੋ ਜਾਤੀ, ਜਿੰਨਾ ਚਿਰ ਸਾਡੇ ਅੰਦਰ ਪਰਮਾਤਮਾ ਦੇ ਨਾਮ ਦਾ ਆਧਾਰ ਨਹੀਂ ਬਣਦਾ, ਬੇਸ ਨਹੀਂ ਬਣਦਾ, ਵੀ ਅਸੀਂ ਨਾਮ ਤੋਂ ਬਗੈਰ ਨਹੀਂ ਰਹਿ ਸਕਦੇ, ਕਹਿੰਦਾ ਆਸਰਾ ਨਹੀਂ ਬਣਦਾ, ਵੀ ਰੱਬ ਦਾ ਨਾਮ ਹੀ ਸਭ ਕੁਛ ਆ, ਕਹਿੰਦਾ ਉਹ ਤੋਂ ਬਗੈਰ ਦਾ ਜੀਵਨ ਕਿੱਦਾਂ ਦਾ ਹੋਊਗਾ, ਭਲਾ ਮਾਰੋ ਚਾਤੀ ਜੀਵਨ ਕਿੱਦਾਂ ਦਾ ਹੋਊਗਾ, ਠੀਕ ਹੈ ਨੀ। ਉਹ ਕਹਿਣ ਲੱਗੇ ਭਾਈ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਅਸੀਂ ਅਗਰ ਸੁਖੀ ਜੀਵਨ ਦੇਖਣਾ ਧਿਆਨ ਦਿਓ। ਕਈ ਸੱਜਣ ਆ ਕੇ ਕਹਿੰਦੇ ਨੇ ਇਹ ਬਾਬਾ ਜੀ ਸਿਮਰਨ ਤੇ ਬਣਾ ਕਰੀਦਾ, ਸੁੱਖ ਨਹੀਂ ਮਿਲਦਾ, ਸੁੱਖ ਨਹੀਂ ਮਿਲਦਾ, ਆਤਮਿਕ ਆਨੰਦ ਨਹੀਂ ਮਿਲਦਾ। ਕਾਰਨ ਕੀ ਹੈ ਕਿ ਸਿਮਰਨ ਬੜਾ ਕਰੀਦਾ ਪਰ ਆਤਮਿਕ ਆਨੰਦ ਨਹੀਂ ਮਿਲਦਾ, ਸੁੱਖ ਨਹੀਂ ਮਿਲਦਾ। ਵਿਚਾਰ ਕਰਨਾ ਪੈਲੀ, ਪੈਲੀ ਖਰੀਦ ਲਈਏ, ਪੈਲੀ ਭਾਵੇਂ ਖਰੀਦ ਲਈਏ ਪਰ ਕਬਜ਼ਾ ਕਿਸੇ ਹੋਰ ਕੋ ਹੋਵੇ ਉਹਨਾਂ ਚਿਰ ਬੈ ਨਹੀਂ ਕਹੀਦਾ। ਪੈਲੀ ਖਰੀਦ ਲਈਏ ਤੇ ਵਾਹੁੰਦਾ ਕੁਛ ਹੋ ਰਿਹਾ, ਅਜੇ ਬੈ ਨਹੀਂ ਲਈ, ਹੁਣ ਮੈਂ ਕਬਜ਼ਾ ਨਹੀਂ ਕੀਤਾ, ਹੁਣ ਜਿੰਨੇ ਚਿਰ ਕਬਜ਼ਾ ਨਹੀਂ ਹੈ ਤੇ ਉਹਦੇ ਚ ਉਗਦੀ ਫਸਲ ਦਾ ਸੁੱਖ ਮੈਨੂੰ ਥੋੜੀ ਆਊਗਾ, ਜਿਹਦਾ ਕਬਜ਼ਾ ਉਹੀ ਲਊਗਾ ਨਾ। ਕਹਿੰਦੇ ਭਾਈ ਤੂੰ ਨਾਮ ਸਿਮਰਨ ਕਰਦਾ ਆ ਪਰ ਕਬਜ਼ ਵਿਕਾਰ ਨੇ, ਇਸ ਕਰਕੇ ਤੈਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਵੀ ਆਤਮਿਕ ਆਨੰਦ ਨਹੀਂ ਮਿਲਦਾ, ਸੁੱਖ ਨਹੀਂ ਮਿਲਦਾ। ਜਿੱਦਾਂ ਤੂੰ ਕਾਬਜ਼ ਹੋਵੇਗਾ ਨਾ, ਫਿਰ ਜੋ ਬੀਜੇਗਾ ਉਹ ਤੇਰਾ ਹੈ। ਜਿੱਦਾਂ ਤੇਰੀ ਸੁਰਤ, ਤੇਰਾ ਧਿਆਨ ਕਾਬਜ਼ ਹੋ ਜਾਵੇ ਨਾਮ ਦੇ ਉੱਤੇ, ਕੋਈ ਵਿਕਾਰ ਤੇਰੇ ਅੰਦਰ ਪੈਦਾ ਨਾ ਹੋਵੇ, ਕੋਈ ਝੂਠੀ ਮੰਗ ਤੇਰੇ ਚ ਪੈਦਾ ਨਾ ਹੋਵੇ, ਫਿਰ ਤੈਨੂੰ ਇਹ ਬੀਜਿਆ ਸੁੱਖ ਦਏਗਾ, ਫਿਰ ਤੈਨੂੰ ਨਾਮ ਸਿਮਰਨ ਕੀਤਾ ਆਤਮਿਕ ਆਨੰਦ ਦੀ ਦਾਤ ਦਏਗਾ। ਉਹਨਾਂ ਚ ਨਹੀਂ ਮਿਲਣੀ, ਐਵੇਂ ਕਿਤੇ ਭੁਲੇਖੇ ਚ ਪੈ ਜਾਵੇ ਯਾਰ ਬੜਾ ਸਿਮਰਨ ਕਰਦੇ ਸੁੱਖ ਤੇ ਮਿਲਦਾ ਨਹੀਂ, ਆਤਮਿਕ ਆਨੰਦ ਤੇ ਮਿਲਦਾ ਹੀ ਨਹੀਂ। ਇਹ ਆਨੰਦ ਉਦੋਂ ਮਿਲਣਾ ਹੈ ਜਦੋਂ ਤੂੰ ਕਾਬਜ਼ ਹੋਵੇਗਾ। ਤਾਂ ਉਹਨਾਂ ਨੇ ਲਿਖਿਆ, ਕਹਿਣ ਲੱਗੇ ਜਬ ਨਾ ਹੋਏ ਰਾਮ ਨਾਮ ਆਧਾਰਾ। ਜਿੰਨਾ ਚਿਰ ਪਰਮਾਤਮਾ ਦਾ ਨਾਮ ਤੇਰਾ ਆਧਾਰ ਹੀ ਨਹੀਂ ਬਣਦਾ, ਤੇਰਾ ਆਸਰਾ ਨਹੀਂ ਬਣਦਾ, ਤੇਰਾ ਬੇਸ ਹੀ ਨਹੀਂ ਬਣਦਾ, ਕਹਿੰਦਾ ਉਹਨਾਂ ਚਿਰ ਤੇਰਾ ਜੀਵਨ ਕਿੱਦਾਂ ਦਾ ਹੋਏਗਾ, ਕਿਸੇ ਕੰਮ ਦਾ ਜੀਵਨ ਨਹੀਂ ਹੋਏਗਾ। ਠੀਕ ਹੈ, ਫਿਰ ਦੇਖਣਾ ਗੁਰੂ ਸਾਹਿਬ ਕੀ ਕਹਿਣ ਲੱਗੇ। ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਖੋਜੋ ਅਸਮਾਨ, ਰਾਮ ਸਮਾਨ ਨਾ ਦੇਖੋਆਨ। ਕਹਿੰਦੇ ਵੀ ਮੇਰੀ ਇੱਕ ਗੱਲ ਸੁਣ ਲਓ ਸਾਰੇ ਸੰਸਾਰ ਵਾਲੇ, ਕਹਿੰਦੇ ਮੈਂ ਪੂਰੇ ਅਸਮਾਨ ਦੀ ਖੋਜ ਕੀਤੀ ਹੈ, ਇਹਦਾ ਮਤਲਬ ਕਿ ਬ੍ਰਹਿਮੰਡਾਂ ਦੀ ਖੋਜ ਕੀਤੀ ਹੈ, ਸਭ ਜਗ੍ਹਾ ਦੀ ਮੈਂ ਖੋਜ ਕੀਤੀ ਹੈ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ, ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਹੁਣ ਧਿਆਨ ਦੇਣਾ, 943 ਅੰਗ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵਾਕਈ ਗੱਲ ਸੱਚ ਹੈ ਜਿਹੜੀ ਗੱਲ ਕਬੀਰ ਨੇ ਕਹੀ, ਉਹ ਕਬੀਰ ਜੀ ਪਹਿਲਾਂ ਹੋਏ, ਗੁਰੂ ਨਾਨਕ ਪਾਤਸ਼ਾਹ ਨੇ ਮੋਹਰ ਲਾਤੀ ਆ ਗਏ। ਕਹਿੰਦੇ ਵੀ ਕਬੀਰ ਨੇ ਕਿਹਾ ਵੀ ਮੈਂ ਪੂਰਾ ਅਸਮਾਨ ਬ੍ਰਹਿਮੰਡ ਸਭ ਗ੍ਰਹਿ ਖੋਜ ਕੇ ਦੇਖ ਲਿਆ, ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਚ ਹੈ ਪਾਤਸ਼ਾਹ। ਕਿਵੇਂ? ਤੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਨਾਮ ਤੱਤ ਸਭ ਹੀ ਸਿਰ ਜਾਪੇ, ਨਾਮ ਤੱਤ ਸਭ ਹੀ ਸਿਰ ਜਾਪੇ, ਮਿਲ ਨਾਵੇਂ ਦੁੱਖ ਕਾਲ ਸੰਤਾਪੇ। 943 ਅੰਗ ਤੇ ਪੜਿਓ, ਕਹਿੰਦੇ ਨਾਮ ਤੱਤ ਸਭ ਹੀ ਸਿਰ ਜਾਪੇ। ਕਹਿੰਦੇ ਨਾਮ ਇੱਕ ਐਸਾ ਸੱਚ ਆ, ਨਾਮ ਇੱਕ ਐਸਾ ਤੱਤ ਆ, ਸਭ ਹੀ ਸਾਰਿਆਂ ਤੋਂ ਸਿਰ ਉੱਚਾ ਜਾਪੇ ਜਾਪ। ਗੁਰੂ ਜੀ ਕਹਿਣ ਲੱਗੇ ਕਹਿੰਦੇ ਗੱਲ ਪੱਲੇ ਬੰਨਿਓ, ਜਿੰਨੇ ਵੀ ਜਾਪ ਤੁਸੀਂ ਕਰਦੇ ਹੋ ਸੰਸਾਰ ਦੇ ਉੱਤੇ, ਜਿੰਨੇ ਵੀ ਜਾਪ ਨੇ ਨਾ, ਸਾਰਿਆਂ ਜਾਪਾਂ ਦਾ ਸਿਰੇ ਆ ਉੱਚਾ ਆ ਕੌਣ? ਪਰਮਾਤਮਾ ਦਾ ਨਾਮ। ਨਾਮ ਤੱਤ ਸਭ ਹੀ ਸਿਰ ਜਾਪੇ, ਜਿੰਨੇ ਜਾਪ ਨੇ ਸਾਰਿਆਂ ਜਾਪਾਂ ਦਾ ਸਿਰੇ ਤੇ ਆ ਕੌਣ? ਨਾਮ। ਨਾਮ ਜਿੰਨੀ ਉਚਾਈ ਕਿਸੇ ਕੋਲ ਨਹੀਂ ਹੈ, ਸ਼ਬਦ ਜਿੰਨੀ ਉਚਾਈ ਕਿਸੇ ਜਾਪ ਚ ਨਹੀਂ ਹੈ, ਜਿਹੜਾ ਮਰਜ਼ੀ ਜਾਪ ਕਰ ਲਓ। ਜੇ ਤੁਸੀਂ ਨਾਮ ਸਿਮਰਨ ਨਹੀਂ ਕਰਦੇ, ਤੁਸੀਂ ਕੁਛ ਵੀ ਨਹੀਂ ਕਰਦੇ, ਕੁਛ ਵੀ ਨਹੀਂ ਕਰਦੇ। ਅਸੀਂ ਲੋਕਾਂ ਨੇ ਗੱਲ ਵਿਚਾਰ ਚ ਲਿਆਂਦੀ ਨਹੀਂ, ਸਾਡੇ ਵਿਚਾਰ ਚ ਆ ਗਿਆ ਬਸ ਠੀਕ ਹੈ, ਸਵੇਰੇ ਉੱਠੇ ਆ ਪਾਠ ਕਰ ਲਿਆ ਕੰਮ ਖਤਮ ਹੋ ਗਿਆ, ਸਾਨੂੰ ਪਤਾ ਲੱਗਾ ਨੀ ਵੀ ਨਾਮ ਦੀ ਕੀਮਤ ਹੀ ਇੰਨੀ ਗਿਆ, ਸਿਮਰਨ ਦੀ ਵਡੇਹੀ ਇੰਨੀ ਗਿਆ। ਅਸੀਂ ਪੰਕਤੀ ਹਰ ਵਾਰੀ ਪੜ੍ਹਦੇ ਹਾਂ, ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਈ, ਪੜ੍ਹ ਲਈ ਪੰਕਤੀ ਆਪਾਂ ਬਸ ਕੰਮ ਖਤਮ, ਕਦੀ ਵਿਚਾਰਿਆ ਨਹੀਂ ਵੀ ਗੁਰੂ ਸਾਹਿਬਾਂ ਨੇ ਏਡੀ ਵੱਡੀ ਗੱਲ ਲਿਖੀ ਆ। ਇਸ ਯੁੱਗ ਮੈਂ ਸੋਭਾ ਨਾਮ ਕੀ, ਕਹਿੰਦੇ ਇਸ ਯੁੱਗ ਦੇ ਅੰਦਰ ਨਾਮ ਦੀ ਵਡਿਆਈ ਹੈ, ਬਿਨ ਨਾਵੇਂ ਕਹਿੰਦੇ ਬਿਨਾਂ ਨਾਮ ਤੋਂ ਸੋਭ ਨਾ ਹੋਏ, ਕਹਿੰਦੇ ਇਸ ਯੁੱਗ ਚ ਸੋਭਾ ਨਹੀਂ ਹੋਣੀ, ਵਡਿਆਈ ਨਹੀਂ ਹੋਣੀ, ਦਰਗਾਹ ਚ ਕਿਸੇ ਢੇਮ ਨਹੀਂ ਮਾਰਨੀ ਬਿਨਾਂ ਨਾਮ ਤੋਂ ਬਿਨਾਂ ਸ਼ਬਦ ਤੋਂ। ਤੇ ਅਸੀਂ ਕੀ ਕਹਿੰਦੇ ਲੈ ਇੰਨਾ ਚਿਰ ਹੋ ਗਿਆ ਸਾਨੂੰ ਗੁਰੂ ਦੇ ਲੜ ਲੱਗਿਆਂ ਨੂੰ, ਅਸੀਂ ਇੰਨੀ ਸੇਵਾ ਕੀਤੀ, ਅਸੀਂ ਇੰਨਾ ਕੁਛ ਕੀਤਾ ਗੁਰੂ ਨੂੰ ਪਿਆਰੀ ਸਾਹਿਬ ਸਿੰਘ ਜੀਓ, ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਣਾ ਕੱਲ ਜੋ ਦੇ ਅੰਦਰ ਕੇਵਲ ਤਾਂ ਕੇਵਲ ਮਾਨਤਾ ਨਾਮ ਦੀ ਹੈ, ਕੱਲ ਕੇਵਲ ਨਾਮ ਆਧਾਰ ਨੇ, ਨਾਮ ਦਾ ਆਸਰਾ ਹੈ। ਤੇ ਕਬੀਰ ਸਾਹਿਬ ਨੇ ਕਿਹਾ ਕਹਿੰਦੇ ਇਸ ਨਾਮ ਦੇ ਬਰਾਬਰ ਸੰਸਾਰ ਦੇ ਉੱਤੇ ਕੱਲ ਯੁੱਗ ਦਾ ਕੋਈ ਵੀ ਜਾਪ ਨਹੀਂ ਹੈ, ਕੋਈ ਵੀ ਸ਼ਕਤੀ ਨਹੀਂ ਹੈ, ਕੋਈ ਵੀ ਤਾਕਤ ਨਹੀਂ ਹੈ, ਸਭ ਤੋਂ ਉੱਤਮ ਤਾਕਤ ਸ਼ਕਤੀ ਕੇਵਲ ਤਾਂ ਕੇਵਲ ਨਾਮ ਹੈ। ਵਿਚਾਰ ਕਰਨਾ ਜੇ ਨਾਮ ਨਹੀਂ ਹੈ, ਦੇਖੋ ਨਾ ਆਪਾਂ ਜਿਹੜੀ ਗੱਲ ਕੀਤੀ ਸੀ ਬਿੰਬ ਬਿਨਾਂ ਕਿਸੇ ਕੱਪੜੇ ਧੋਈ। ਕਹਿੰਦੇ ਅਗਰ ਪਾਣੀ ਹੈ ਤੇ ਸਾਬਣ ਨਹੀਂ ਹੈ, ਕੱਪੜਾ ਸਾਫ਼ ਨਹੀਂ ਹੁੰਦਾ। ਅਗਰ ਸਾਬਣ ਹੈ ਤੇ ਪਾਣੀ ਨਹੀਂ ਹੈ ਤੇ ਕੱਪੜਾ ਸਾਫ਼ ਨਹੀਂ ਹੁੰਦਾ। ਗੁਰੂ ਸਾਹਿਬਾਂ ਨੇ ਕਹਿੰਦੇ ਧਿਆਨ ਪਾਣੀ ਹੈ, ਸ਼ਬਦ ਸਾਬਣ ਹੈ। ਕਹਿੰਦੇ ਅਗਰ ਸ਼ਬਦ ਹੈ ਤੇਰੇ ਕੋਲ, ਤੂੰ ਵਾਹਿਗੁਰੂ 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 ਕਰਦਾ ਫਿਰਦਾ ਪਰ ਤੇਰਾ ਧਿਆਨ ਨਹੀਂ ਹੈ, ਨਾਲ ਪਾਣੀ ਨਹੀਂ ਪਾਉਂਦਾ, ਕਹਿੰਦਾ ਆਪਾਂ ਧਿਆਨ ਨਹੀਂ ਜੋੜਦਾ, ਤੇ ਕਹਿੰਦਾ ਮਨ ਸਾਫ਼ ਨਹੀਂ ਹੋਣਾ। ਠੀਕ ਹੈ, ਅਗਰ ਧਿਆਨ ਤੇਰੇ ਕੋਲ ਹੈ ਤੂੰ ਕਹਿੰਦਾ ਮੈਂ ਧਿਆਨ ਲਾਉਣਾ, ਕੋਕੋਨਾਂ ਨੇ ਕੀ ਲਿਖਿਆ ਨਾ ਮੈਂ ਯੋਗ ਧਿਆਨ ਚਿੱਤ ਲਾਇਆ। ਕਹਿੰਦੇ ਇਕੱਲਾ ਧਿਆਨ ਹੀ ਹੈ, ਅੱਗੇ ਸ਼ਬਦ ਤੇਰੇ ਕੋਲ ਨਹੀਂ ਹੈ ਤਾਂ ਵੀ ਮਨ ਸਾਫ਼ ਨਹੀਂ ਹੋਣਾ, ਤਾਂ ਵੀ ਇਹ ਕੱਪੜਾ ਨਹੀਂ ਧੋਪਣਾ, ਇਹ ਤੈਨੂੰ ਦੋਨੋਂ ਇਕੱਠੇ ਕਰਨੇ ਪੈਣੇ। ਕਹਿੰਦਾ ਮਤਲਬ ਸੁੱਟ ਤੇ ਸ਼ਬਦ ਦਾ ਮਿਲਾਪ ਕਰੋਗੇ ਤੇ ਮਨ ਦੀ ਮੈਲ ਲੱਥਣੀ ਹੈ। ਜੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰੋਗੇ, ਸੁੱਟ ਕੀ ਹੈ ਧਿਆਨ, ਗੁਰੂ ਸਾਹਿਬ ਨੇ ਕਿਹਾ ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਆ ਗੁਰਮੁਖ ਅਕਥ ਕਹਾਣੀ। ਕਹਿੰਦੇ ਧੁਨ ਮੈਂ ਧਿਆਨ, ਧੁਨ ਆਵਾਜ਼, ਕਿਹੜੀ ਆਵਾਜ਼, ਉਹ ਰਾਗ ਕਿਹੜਾ ਰਾਗ ਜਿਹੜਾ ਸ਼ਬਦ ਲਿਆ ਆਪਾਂ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚੋਂ ਜਿਹਨੂੰ ਆਪਾਂ ਨਾਮ ਕਹਿੰਦੇ ਹਾਂ। ਕਹਿੰਦਾ ਉਸ ਸ਼ਬਦ ਦੇ ਨਾਲ ਜਦੋਂ ਤੇਰਾ ਧਿਆਨ ਜੁੜਦਾ ਹੈ, ਧੁਨ ਮੈਂ ਧਿਆਨ, ਤੇਰੀ ਧੁਨ ਦੇ ਵਿੱਚ ਤੇਰਾ ਧਿਆਨ ਟਿਕਦਾ ਹੈ, ਫਿਰ ਉਹ ਧਿਆਨ ਟਿਕਿਆ ਹੋਇਆ, ਦੇਖੋ ਧਿਆਨ ਮੈਂ ਜਾਣਿਆ, ਕਹਿੰਦਾ ਉਹ ਧਿਆਨ ਪਰਮਾਤਮਾ ਤੱਕ ਪਹੁੰਚ ਕਰ ਸਕਦਾ, ਪਰਮਾਤਮਾ ਨੂੰ ਜਾਣ ਸਕਦਾ। ਪਰ ਜਿੰਨਾ ਚਿਰ ਧਿਆਨ ਧੁਨ ਨਾਲ ਨਹੀਂ ਜੁੜੇਗਾ ਉਹਨਾਂ ਚਿਰ ਨਹੀਂ ਜਾਣ ਸਕਦਾ, ਇਕੱਲਾ ਧਿਆਨ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦਾ। ਤਾਂ ਉਹਨਾਂ ਲਿਖਿਆ ਨਾ ਮੈਂ ਯੋਗ ਧਿਆਨ ਚਿੱਤ ਲਾਇਆ। ਕਹਿੰਦੇ ਵੀ ਗੱਲ ਪੱਲੇ ਬੰਨ ਲਓ, ਕੋਈ ਯੋਗ ਐਸਾ ਨਹੀਂ ਹੈ, ਕੋਈ ਧਿਆਨ ਐਸਾ ਨਹੀਂ ਹੈ ਜਿਹੜਾ ਪਰਮਾਤਮਾ ਤੱਕ ਪਹੁੰਚ ਕਰ ਲਏ। ਕਹਿੰਦਾ ਪਾਓ ਕੋਈ ਪਾਣੀ ਐਸਾ ਨਹੀਂ ਹੈ ਕੱਪੜਾ ਧੋ ਦੇ, ਕੋਈ ਸਾਬਣ ਐਸਾ ਨਹੀਂ ਹੈ ਕੱਪੜਾ ਧੋ ਦੇ, ਦੋਨਾਂ ਦਾ ਸੰਬੰਧ ਚਾਹੀਦਾ ਹੈ। ਕਹਿੰਦਾ ਮਤਲਬ ਸੁਰਤ ਸ਼ਬਦ ਦਾ ਨਾਤਾ ਚਾਹੀਦਾ, ਸੁਰਤ ਸ਼ਬਦ ਜੁੜੂਗੀ ਤਾਂ ਸਾਡਾ ਮਨ ਧੁੱਪਣਾ, ਵਰਨਾ ਨਹੀਂ ਧੁੱਪਣਾ। ਅਸੀਂ ਭੁਲੇਖੇ 'ਚ ਪੈ ਗਏ, ਠੀਕ ਹੈ, ਕਈ ਸਮਾਧੀਆਂ ਲਾਉਣ ਦੇ ਧੁਣੀਆਂ ਤਕਾ ਕੇ ਬੈਠੇ, ਆਪ ਜੀ ਵੇਖਦੇ ਹੀ ਹੋ ਬੜੇ ਜਣੇ ਬੈਠੇ ਧੁਣੀਆਂ ਤਕਾ ਕੇ ਬੈਠੇ ਆ, ਸਮਾਧੀਆਂ ਲਾਉਣ ਦੇ ਨੇ। ਆਪਾਂ ਬਾਣੀ 'ਚ ਪੰਕਤੀ ਪੜ੍ਹਦੇ ਹਾਂ, ਬਨਾਰਸੀ ਤਪ ਕਰੇ ਉਲਟ ਤੀਰਥ ਬਰੇ, ਅਗਨ ਦਹੇ ਕਾਇਆ ਕਲਪ ਕੀਜੇ, ਅਸੁਮਿਤ ਜਗ ਕੀਜੇ, ਸੋਨਾ ਗਰਭ ਦਾਨ ਦੀ ਜਾਏ, ਰਾਮ ਨਾਮ ਸਰ ਤਉ ਨਾ ਪੁੱਜੇ, ਛੋਟ ਛੋਟ ਰੇ ਪਖੰਡੀ ਮਨ ਕਪਟ ਨਾ ਕੀਜੇ। ਲਿਖਿਆ ਤਾਂ ਸਭ ਕੁਛ ਹੀ ਲਿਖਿਆ, ਸਭ ਕੁਛ ਹੀ, ਪਰ ਇਹੋ ਜਿਹੀ ਗੱਲ ਨਹੀਂ ਕਿ ਤੁਸੀਂ ਪੜ੍ਹਿਆ ਨਹੀਂ ਹੈ, ਪੜ੍ਹੇ ਤੁਸੀਂ, ਪੜ੍ਹਿਆ ਵੀ ਹੈ ਤੁਸੀਂ, ਵਿਖਿਆਨ ਵੀ ਸਰਵਣ ਕੀਤਾ, ਸਭ ਕੁਛ ਕੀਤਾ ਹੈ, ਪਰ ਪਤਾ ਗੱਲ ਕੀ ਹੈ, ਜੋ ਤੁਸੀਂ ਸੁਣਿਆ ਨਾ ਉਹ ਤਾਂ ਤੁਹਾਡਾ ਕਬਜ਼ਾ ਨਹੀਂ ਹੈ, ਕਬਜ਼ਾ ਵਿਕਾਰਾਂ ਦਾ ਸੀ, ਉਹ ਜੋ ਤੁਸੀਂ ਸੁਣਿਆ ਲੈ ਗਏ। ਜਿਹੜਾ ਆਪਾਂ ਕਹਿੰਦੇ ਨਾ ਅਸੀਂ ਵੀ ਤਾਂ ਬਥੇਰਾ ਵਾਹਿਗੁਰੂ ਵਾਹਿਗੁਰੂ ਕਰਦੇ, ਅਸੀਂ ਵੀ ਘੰਟਾ ਘੰਟਾ ਬੈਠੇ ਰਹਿੰਦੇ ਕਿਸੇ ਦੀ, ਅਸੀਂ ਵੀ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਹਾਂ, ਸਾਨੂੰ ਕੁਛ ਲੱਭਦਾ ਹੀ ਨਹੀਂ, ਉਹ ਲੱਭੇ ਕਿੱਥੋਂ। ਕਹਿੰਦਾ ਕੀ ਗੱਲੋਂ, ਅੰਦਰ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਨਾਲ ਬੈਠੇ ਜੋ ਲਈ ਜਾਣ ਰਹੇ ਸੀ, ਠੀਕ ਆ, ਪਹਿਲੀ ਤੁਹਾਡੀ ਛੇਤੀ ਤੁਹਾਡੀ ਲੈ ਕੇ ਕੋਈ ਹੋਰ ਜਾਣ ਰਿਹਾ ਹੈ ਨਾ, ਕਾਬਜ਼ ਕੌਣ ਆ, ਪਕਾਰ ਤ੍ਰਿਸ਼ਨਾਵਾਂ ਝੂਠੀਆਂ ਮੰਗਾਂ ਉਹ ਲੈ ਜਾਂਦੀਆਂ, ਕਿਉਂਕਿ ਉਹ ਕਿਉਂਕਿ ਤੁਸੀਂ ਕਾਬਜ਼ ਨਹੀਂ ਹੋ, ਬੈ ਰਾਗੀ ਨਹੀਂ ਹੋ। ਜਿੱਦਣ ਬੈ ਰਾਗੀ ਹੋ ਲਓਗੇ, ਕਹਿੰਦਾ ਪਾ ਬੈ ਖਰੀਦ ਲਓਗੇ, ਕਬਜ਼ਾ ਕਰ ਲਓਗੇ, ਪੱਕਾ ਮੰਨ ਲਓਗੇ ਵੀ ਜਿਹੜਾ ਮੈਂ ਵਾਹਿਗੁਰੂ ਕਿਹਾ ਹੈ ਇਹ ਨਾ ਤਾਂ ਮੈਂ ਕਿਸੇ ਝੂਠੀ ਦਾਤ ਨੂੰ ਜਾਣ ਦੇਣਾ, ਨਾ ਮੈਂ ਸਰੀਰ ਵਾਲੇ ਪਾਸੇ ਜਾਣ ਦੇਣਾ। ਕਿਤੇ ਸਰੀਰ ਵੀ ਨਾ ਲੈ ਜੇ, ਸਰੀਰ ਵੀ ਲੈ ਜਾਂਦਾ ਕਿਸੇ ਵੇਲੇ, ਕਿੱਦਾਂ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਮਨ 'ਚ ਆ ਗਿਆ ਯਾਰ ਤਬੀਅਤ ਠੀਕ ਨਹੀਂ ਹੈ, ਤੇ ਤੁਸੀਂ ਕਿਤੇ ਕਹਿਤਾ ਵਾਹਿਗੁਰੂ ਕਿਤੇ ਕਰ ਕਿਰਪਾ ਕਿਤੇ ਸਿਹਤ ਠੀਕ ਹੋ ਜਾਏ, ਸਰੀਰ ਲੈ ਗਿਆ, ਵਾਹਿਗੁਰੂ ਕਰੋ ਕਿਰਪਾ ਬੱਚੇ ਦਾ ਕੰਮ ਬਣ ਜਾਵੇ, ਬੱਚਾ ਲੈ ਗਿਆ, ਵਾਹਿਗੁਰੂ ਕਰੋ ਕਿਰਪਾ ਕਿਤੇ ਮਕਾਨ ਬਣ ਜਾਵੇ, ਮਕਾਨ ਲੈ ਗਿਆ। ਠੀਕ ਆ, ਅਸਲ 'ਚ ਹੁੰਦਾ ਪਤਾ ਕੀ ਹੈ, ਕਈ ਲੋਕ ਇਸ ਮਾਰਗ 'ਤੇ ਚੱਲਦੇ ਆ ਅਤੇ ਆਪਣੇ ਆਪ ਨੂੰ ਪੂਰਨ ਸਮਝਦੇ, ਪਤਾ ਕਿੱਦਾਂ, ਕਹਿੰਦੇ ਮੈਂ ਨਾ ਬੜੀ ਕਿਰਪਾ ਆ, ਨੌਕਰੀ ਕੀਤੀ, ਪੈਸੇ ਕਮਾਏ, ਮੈਂ ਕੋਠੀ ਵੀ ਬਣਾ ਲਈ ਹੈ, ਕਾਰ ਵੀ ਖਰੀਦ ਲਈ ਹੈ, ਜ਼ਮੀਨ ਜਾਇਦਾਦ ਵੀ ਖਰੀਦ ਲਈ ਹੈ, ਚਾਰ ਪੈਸੇ ਵੀ ਮੇਰੇ ਕੋਲ ਹੈਗੇ ਨੇ, ਆਪਾਂ ਤਾਂ ਜ਼ਿੰਦਗੀ ਪੂਰੀ ਐਂ ਸਹੀ ਢੰਗ ਨਾਲ ਬਤੀਤ ਕੀਤੀ, ਸੰਪੂਰਨ ਹੋ ਗਿਆ। ਇਹ ਕੋਈ ਸੰਪੂਰਨਤਾ ਨਹੀਂ ਹੈ, ਇਹ ਕੋਈ ਸੰਪੂਰਨਤਾ ਨਹੀਂ, ਠੀਕ ਹੈ, ਬੜੀ ਕਿਰਪਾ ਹੈ, ਇਹ ਕਿਰਪਾ ਦਾ ਹਿੱਸਾ ਹੈ। ਸੰਸਾਰ ਦੇ ਵਿੱਚ ਪ੍ਰਫੁੱਲਿਤ ਹੋਣਾ ਚੰਗੀ ਗੱਲ ਆ, ਪਰ ਪ੍ਰਫੁੱਲਤ ਹੋ ਕੇ ਐਵੇਂ ਕਿਤੇ ਕਹਿ ਦੋ ਕਿ ਮੈਂ ਪੂਰਨ ਹੋ ਗਿਆ। ਪੂਰਨ ਨਾਮ ਨਾਲ ਹੋਈਦਾ ਹੈ, ਔਰ ਪੂਰਨ ਉਦੋਂ ਹੋਈਦਾ ਹੈ ਜਦੋਂ ਮੈਨੂੰ ਆਪਣਾ ਟਿਕਾਣਾ ਮਿਲ ਜਾਏ, ਮੈਂ ਪਰਮਾਤਮਾ ਦੇ ਚਰਨਾਂ 'ਚ ਪਹੁੰਚ ਜਾਵਾਂ। ਜੈ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ। ਜਦੋਂ ਮੈਨੂੰ ਉਹ ਘਰ ਚੇਤੇ ਆ ਜਾਏ, ਘਰ ਲੱਭ ਪਵੇ ਜਿਹੜਾ ਮੈਨੂੰ ਅਸਲੀ ਘਰ ਆ, ਫਿਰ ਮੈਂ ਪੂਰਨ ਆ। ਆ ਸੰਸਾਰੀ ਘਰ ਕਿਤੇ ਮੈਂ ਛੱਡ ਕੇ ਚਲ ਜਾਣਾ? ਆਨੰਦ ਉਦਣਾ ਇਹੋ ਜਿਹਾ ਘਰ ਮਿਲੇ, ਠੀਕ ਹੈ, ਉਹ ਬੈ ਘਰ ਹੋਵੇ, ਘਰ ਮੇਰਾ ਪੱਕਾ ਹੋਵੇ, ਕੋਈ ਦੂਜਾ ਨਾ ਲੈ ਲਵੇ ਉਹ ਟਿਕਾਣਾ, ਠੀਕ ਹੈ। ਇਹ ਤਾਂ ਲੈ ਲੈਣਾ, ਇਹ ਤਾਂ ਬੰਦਾ ਮਰਨ ਦੀ ਦੇੜ ਹੈ, ਮਗਰੋਂ ਨਿਆਣੇ ਲੜਨ ਰਹੇ ਹੁੰਦੇ ਨੇ, ਉਹ ਕਹਿੰਦਾ ਮੇਰਾ, ਉਹ ਕਹਿੰਦਾ ਮੇਰਾ ਹੈ। ਸੋ ਵਿਚਾਰ ਕਰਨਾ ਆਪਾਂ, ਬਿਨਾਂ ਵਿਚਾਰ ਤੋਂ ਗੱਲ ਨਹੀਂ ਬਣਨੀ। ਸੋ ਗੁਰੂ ਪਿਆਰੀ ਸਤਿਸੰਗ, ਜੋ ਸਮਾਂ ਹੋ ਗਿਆ, ਮਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ।